ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚ ਕੇ ਆਪ ਜੀ ਨੇ ਨਤਮਸਤਕ ਹੋ ਕੇ ਆਪਣੇ ਜੀਵਨ ਨੂੰ ਭਾਗਸ਼ਾਲੀ ਬਣਾਇਆ ਹੈ। ਅੱਜ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਦੀ ਵਿਆਖਿਆ, ਜੋ ਕਿ ਅੱਜ ਤੋਂ ਗੁਰੂ ਬਖਸ਼ਿਸ਼ ਦੁਆਰਾ ਆਰੰਭ ਹੋਵੇਗੀ, ਇਸ ਦੇ ਅਰਥ ਇਹਨਾਂ ਦਿਨਾਂ ਵਿੱਚ ਆਪਾਂ ਸਮਝਣ ਦੇ ਯਤਨ ਕਰਾਂਗੇ। ਜੋ ਆਪ ਜੀ ਨੇ ਜਪਜੀ ਸਾਹਿਬ ਦੇ ਪਹਿਲੇ ਹਿੱਸੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਸਰਵਣ ਕੀਤੇ ਹਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਆਰੰਭਤਾ ਅੰਦਰ ਸੁਭਾਏਮਾਨ ਹਨ। ਇਹ ਜੋ ਪਵਿੱਤਰ ਬਾਣੀ ਹੈ ਜਪਜੀ ਸਾਹਿਬ, ਹਰ ਇੱਕ ਸਿੱਖ ਨੂੰ ਇਸ ਬਾਣੀ ਦਾ ਪਾਠ ਹਰ ਰੋਜ਼ ਕਰਨ ਦਾ ਗੁਰੂ ਸਾਹਿਬ ਵੱਲੋਂ ਹੁਕਮ ਹੈ। ਦਸ ਪਾਤਸ਼ਾਹੀਆਂ ਖੁਦ ਇਸ ਬਾਣੀ ਦਾ ਜਾਪ ਕਰਦੀਆਂ ਰਹੀਆਂ ਔਰ ਇਸ ਬਾਣੀ ਦਾ ਇੱਕ ਨਾਮ ਇਹ ਵੀ ਪ੍ਰਚਲਿਤ ਰਿਹਾ ਹੈ, ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਕਿਸੇ ਸਿਰਲੇਖ ਤੋਂ ਆਰੰਭ ਨਹੀਂ ਹੁੰਦੀ, ਕਿਉਂਕਿ ਜਿੱਥੇ ਇਹ ਆਰੰਭਤਾ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹਦੇ ਉੱਤੇ ਨਾ ਕੋਈ ਮਹੱਲਾ ਲਿਖਿਆ ਹੈ, ਨਾ ਉਸ ਦੇ ਉੱਪਰ ਕੋਈ ਜਪ ਜੀ ਸਾਹਿਬ ਸ਼ਬਦ ਲਿਖਿਆ। ਕੇਵਲ ਇੱਕ ਓਅੰਕਾਰ ਤੋਂ ਸਿੱਧੀ ਡਾਇਰੈਕਟ ਹੀ ਇਹ ਕਥਾ, ਇਹ ਬਾਣੀ ਦੀ ਆਰੰਭਤਾ ਸ਼ੁਰੂ ਹੁੰਦੀ ਹੈ। ਜਪ ਲਫਜ਼ ਜਿਹੜਾ ਗੁਰਪ੍ਰਸਾਦ ਤੋਂ ਬਾਅਦ ਆਉਂਦਾ ਹੈ, ਪਰ ਗੁਰਸਿੱਖਾਂ ਨੇ, ਪਿਆਰ ਵਾਲਿਆਂ ਨੇ ਇਸ ਬਾਣੀ ਦਾ ਨਾਮ, ਪ੍ਰਚਲਿਤ ਰਿਹਾ ਨਾਮ ਜਿਹੜਾ ਜਪ ਨਿਸ਼ਾਨ ਰੱਖਿਆ। ਨਿਸ਼ਾਨ ਦਾ ਮਤਲਬ ਹੈ ਰਾਹਦਾਰੀ, ਉਹ ਕਾਗਜ਼, ਉਹ ਡਾਕੂਮੈਂਟਸ ਜਿਸ ਨੂੰ ਕਿਸੇ ਆਦਮੀ ਨੇ ਇੱਕ ਥਾਂ ਤੋਂ ਦੂਸਰੇ ਥਾਂ ਤੇ ਸਫ਼ਰ ਕਰਨਾ ਹੋਵੇ ਤਾਂ ਉਹ ਆਪਣੀ ਜੇਬ ਵਿੱਚ ਰਾਹਦਾਰੀ ਲੈ ਕੇ ਤੁਰਦਾ ਤਾਂ ਕਿ ਉਹਨੂੰ ਰਾਹ ਵਿੱਚ ਰੋਕੇ ਕੋਈ ਨਾ। ਇੱਕ ਦੇਸ਼ ਤੋਂ ਦੂਸਰੇ ਦੇਸ਼ ਦਾ ਜਿਹੜਾ ਸਫ਼ਰ ਹੈ ਉਹਦੇ ਵਿੱਚ ਸਾਨੂੰ ਇੱਕ ਕਾਗਜ਼ ਚਾਹੀਦਾ, ਇੱਕ ਰਾਹਦਾਰੀ ਚਾਹੀਦੀ, ਇੱਕ ਪਾਸ ਕਰਨ ਦਾ ਕਾਗਜ਼, ਪਾਸਪੋਰਟ ਚਾਹੀਦਾ ਹੈ, ਤਾਂ ਕਿ ਜਦੋਂ ਉਸ ਦੇਸ਼ ਦੂਸਰੇ ਵਿੱਚ ਅਸੀਂ ਇੰਟਰੀ ਕਰਨੀ, ਦਾਖਲ ਹੋਣਾ ਹੈ, ਤਾਂ ਉੱਥੋਂ ਦੇ ਵਸਨੀਕ, ਉੱਥੋਂ ਦੇ ਲੋਕ ਪੁੱਛਣਗੇ ਕਿ ਤੁਸੀਂ ਕਿੱਥੋਂ ਆਏ ਹੋ। ਜਿੰਨਾ ਚਿਰ ਉਸ ਮਨੁੱਖ ਕੋਲ ਰਾਹਦਾਰੀ ਨਹੀਂ, ਉੱਥੇ ਦਾਖਲਾ ਨਹੀਂ ਹੈ। ਇਸੇ ਤਰ੍ਹਾਂ ਗੁਰਸਿੱਖ ਇਸ ਧਰਤੀ ਦਾ ਵਾਸੀ ਹੈ। ਜਦੋਂ ਇਸ ਬਾਣੀ ਨੂੰ ਜਪਜੀ ਸਾਹਿਬ ਨੂੰ ਪੜ੍ਹਦਾ ਹੈ, ਜਪਦਾ ਹੈ ਤੇ ਕਮਾਉਂਦਾ ਹੈ ਜੀਵਨ ਅੰਦਰ, ਤਾਂ ਜਪਜੀ ਸਾਹਿਬ ਉਹਦੇ ਜੀਵਨ ਦੇ ਵਿੱਚ ਮੋਹਰ ਬਣ ਕੇ, ਰਾਹਦਾਰੀ ਬਣ ਕੇ ਉਹਦੇ ਜੀਵਨ ਦੇ ਨਾਲ ਛਪ ਜਾਂਦੀ ਹੈ। ਫਿਰ ਅਭਿਆਸ ਕਰਦਿਆਂ, ਸਿਮਰਨ ਕਰਦਿਆਂ, ਜਦੋਂ ਇਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ ਇਹਨੂੰ ਛੱਡ ਕੇ ਨਿਰੰਕਾਰ ਦੇ ਦੇਸ਼ ਦੇ ਵਿੱਚ ਦਾਖਲ ਹੋਣ ਦਾ ਯਤਨ ਕਰਦਾ ਤੇ ਉੱਥੇ ਪਰਮਾਤਮਾ ਦੀ ਹੱਦ ਦੇ ਅੰਦਰ ਇਸ ਬਾਣੀ ਦੀ ਜਿਹੜੀ ਮੋਹਰ ਹੈ, ਇਸ ਬਾਣੀ ਦੀ ਜਪ ਨਿਸ਼ਾਨ ਨੂੰ ਵੇਖ ਕੇ, ਮੋਹਰ ਨੂੰ ਵੇਖ ਕੇ, ਉਸ ਦੁਨੀਆਂ ਦੇ ਵਿੱਚ ਗੁਰਸਿੱਖ ਨੂੰ, ਬਾਣੀ ਪੜ੍ਹਨ ਵਾਲੇ ਨੂੰ ਦਾਖਲਾ ਮਿਲ ਜਾਂਦਾ ਹੈ। ਇਸ ਕਰਕੇ ਇਸ ਬਾਣੀ ਦਾ ਨਾਮ ਪ੍ਰਚਲਿਤ ਰਿਹਾ ਜਪ ਨਿਸ਼ਾਨ, ਯਾਨੀ ਕਿ ਜਪਜੀ ਸਾਹਿਬ ਉਹ ਬਾਣੀ ਹੈ। ਜੇ ਕੋਈ ਮਨੁੱਖ ਇਹਨੂੰ ਆਪਣੇ ਜੀਵਨ ਵਿੱਚ ਜਪੇਗਾ, ਪੜ੍ਹੇਗਾ ਔਰ ਕਮਾਏਗਾ, ਉਹਦੇ ਅੰਦਰਲੇ ਹਿੱਸੇ ਵਿੱਚ, ਜੀਵਨ ਦੇ ਵਿੱਚ ਇਹ ਜਪਜੀ ਸਾਹਿਬ ਲਿਖੀ ਜਾਏਗੀ। ਯਾਨੀ ਕਿ ਪੜ੍ਹਦਿਆਂ ਪੜ੍ਹਦਿਆਂ, ਜਪਦਿਆਂ ਜਪਦਿਆਂ, ਕਮਾਉਂਦਿਆਂ ਕਮਾਉਂਦਿਆਂ ਗੁਰਸਿੱਖ ਦੀ ਆਪਣੀ ਹੋਂਦ ਛੋਟੀ ਹੋ ਜਾਏਗੀ ਔਰ ਜਪਜੀ ਸਾਹਿਬ ਦੀ ਹੋਂਦ ਵੱਡੀ ਬਣ ਜਾਏਗੀ। ਉਹਨੂੰ ਵਹਿੰਦਿਆਂ ਸਾਰ ਉਹਦੀ ਦੇਹ ਵਿੱਚੋਂ, ਉਹਦੇ ਸਰੀਰ ਦੇ ਵਿੱਚੋਂ, ਉਹਦੀਆਂ ਅੱਖਾਂ ਵਿੱਚੋਂ ਉਹਦੇ ਕਿਸੇ ਹੋਰ ਵਿਕਾਰ ਦੇ ਦਰਸ਼ਨ ਨਹੀਂ ਹੋਣਗੇ, ਸਗੋਂ ਉਹਦੇ ਸਰੀਰ ਦੇ ਵਿੱਚੋਂ ਜਪਜੀ ਸਾਹਿਬ ਦੇ ਦਰਸ਼ਨ ਹੋਣਗੇ। ਇਸ ਕਰਕੇ ਇਹ ਜੋ ਬਾਣੀ ਹੈ, ਇਹਦੇ ਅੰਦਰ ਸਤਿਗੁਰੂ ਨੇ 38 ਪੌੜੀਆਂ ਉਚਾਰਨ ਕੀਤੀਆਂ ਨੇ। ਪਹਿਲਾ ਹਿੱਸਾ ਆਪ ਜੀ ਨੇ ਸਰਵਣ ਕੀਤਾ ਹੈ। ਅਸਲ ਵਿੱਚ ਇਸ ਬਾਣੀ ਦੇ ਕੁਝ ਆਰੰਭਤਾ ਦੇ ਸ਼ਬਦ ਬਚਨ ਮੈਂ ਜ਼ਰੂਰ ਕਹਿਣਾ ਚਾਹੁੰਦਾ, ਕਿਉਂਕਿ ਅੱਗੇ ਪੌੜੀਆਂ ਦੇ ਅੰਦਰ ਬੇਅੰਤ ਪ੍ਰਕਾਰ ਦੇ ਵਿਚਾਰ ਹੈ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਧਰਤੀ 'ਤੇ ਉਹਨਾਂ ਦਾ ਆਗਮਨ ਹੋਇਆ ਤਾਂ ਇੱਥੇ ਕੁਝ ਸਮਾਂ ਵਿਚਰਨ ਤੋਂ ਬਾਅਦ ਜਦੋਂ ਗੁਰੂ ਸਾਹਿਬ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਸਾਹਿਬ ਵਿਖੇ ਗਏ ਨੇ ਤਾਂ ਉੱਥੇ ਮੋਦੀਖਾਨਾ ਕੀਤਾ, ਪਰਮਾਤਮਾ ਦਾ ਕੀਰਤਨ ਔਰ ਕਿਰਤ ਕਰਕੇ ਵਿਖਾਈ। ਕੀਰਤਨ ਦੀ ਧੁਨੀ ਜਦੋਂ 13 ਤੱਕ ਪਹੁੰਚ ਗਈ ਤੋਲਦਿਆਂ ਸੌਦੇ ਨੂੰ, ਜਦੋਂ 13 ਤੇ ਗੱਲ ਆਈ ਤੇ 13 ਦੇ ਨਾਲੋਂ ਬਿੰਦੀ ਖਤਮ ਹੋ ਗਈ ਸੁਲਤਾਨਪੁਰ ਦੇ ਅੰਦਰ। ਉਸ 13 ਦੀ ਥਾਂ ਤੇ ਬਣ ਗਿਆ 13 ਤੇ ਗੁਰੂ ਨਾਨਕ ਸਾਹਿਬ ਨੇ 13-13 ਕਹਿ ਕੇ ਜੋ ਉਹਨਾਂ ਦੇ ਹੱਥ ਵਿੱਚ ਆਇਆ ਉਹਨੂੰ ਵੰਡ ਦਿੱਤਾ। ਜਦੋਂ ਇਹ ਸਭ ਕੁਝ ਵਾਪਰਿਆ ਤਾਂ ਉਹਨਾਂ ਦੀ ਬਿਰਤੀ ਜਿਹੜੀ ਹੈ, ਇਸ ਦੇਸ਼ ਵਿੱਚ ਰਹਿੰਦਿਆਂ ਪਰਮਾਤਮਾ ਦੇ ਸ਼ਬਦ ਦੁਆਰਾ, ਉਹਦੇ ਨਾਮ ਦੁਆਰਾ ਉਹਦੇ ਦੇਸ਼ ਨਾਲ ਜੁੜ ਗਈ। ਇਸੇ ਦੌਰਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਰ ਰੋਜ਼ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ। ਅੰਮ੍ਰਿਤ ਵੇਲਾ ਹੈ, ਨਾਲ ਭਾਈ ਮਰਦਾਨਾ ਹੈ। ਸਤਿਗੁਰੂ ਵੇਈ 'ਤੇ ਇੱਕ ਅੰਮ੍ਰਿਤ ਵੇਲੇ ਗਏ ਅਤੇ ਉਸ ਥਾਂ 'ਤੇ ਇਸ਼ਨਾਨ ਕਰਨ ਵਾਸਤੇ ਉਤਰੇ, ਪਰਤ ਕੇ ਉਹਦੇ ਵਿੱਚੋਂ ਬਾਹਰ ਨਹੀਂ ਨਿਕਲੇ। ਭਾਈ ਮਰਦਾਨਾ ਜੀ ਨੇ ਬਹੁਤ ਚਿਰ ਉਡੀਕਿਆ, ਵਾਪਸ ਨਹੀਂ ਆਏ। ਅਖੀਰ ਨੂੰ ਖੋਜਿਆ ਗਿਆ, ਲੱਭਿਆ ਗਿਆ, ਪਰ ਉੱਥੇ ਗੁਰੂ ਨਾਨਕ ਸਾਹਿਬ ਦੀ ਹੋਂਦ ਨਹੀਂ ਸੀ, ਕਿਤੇ ਕੋਈ ਦਿਸਦੇ ਨਹੀਂ। ਜਿਸ ਵੇਲੇ ਬੜੀ ਖੋਜ ਕੀਤੀ, ਸਾਰਾ ਦਿਨ ਬੜਾ ਕੁਝ ਦੇਖਿਆ ਗਿਆ, ਪਰ ਕਿਤੇ ਵੀ ਸਤਿਗੁਰੂ ਦਾ ਜਦੋਂ ਨਾਮ ਮਿਲੇ ਤਾਂ ਸਾਰਿਆਂ ਨੇ ਮੰਨ ਲਿਆ ਵੀ ਗੁਰੂ ਸਾਹਿਬ ਕਿਤੇ ਪਾਣੀ ਵਿੱਚ ਵਹਿ ਗਏ ਨੇ। ਇੱਕ ਤਰ੍ਹਾਂ ਦਾ ਸੁਲਤਾਨਪੁਰ ਵਿੱਚ ਸੋਗ ਫੈਲਿਆ। ਜਿਹੜੀ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ, ਜਨਮ ਸਾਖੀ ਵਾਲੇ ਨੇ ਇਸ ਘਟਨਾ ਨੂੰ ਲਿਖਿਆ। ਉਹ ਕਹਿੰਦੇ ਨੇ ਕਿ ਤਬ ਪਰਮੇਸ਼ਰ ਕੇ ਦਾਸ ਗੁਰੂ ਨਾਨਕ ਸਾਹਿਬ ਜੀ ਨੂੰ ਪਰਮਾਤਮਾ ਦੇ ਦਰਬਾਰ ਵਿੱਚ ਲੈ ਕੇ ਗਏ। ਗੁਰੂ ਸਾਹਿਬ ਅਕਾਲ ਪੁਰਖ ਦੇ ਸਨਮੁਖ ਹੋਏ। ਉੱਥੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਉਹਦੇ ਨਾਮ ਦਾ ਸ਼ਬਦ ਦਾ ਪਿਆਲਾ ਭਰ ਕੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਰੱਖਿਆ ਗਿਆ। ਸਤਿਗੁਰੂ ਨੇ ਉਸ ਪਿਆਲੇ ਵੱਲ ਵੇਖਿਆ, ਪਰਮਾਤਮਾ ਵੱਲੋਂ ਆਵਾਜ਼ ਆਈ, ਪਰਮੇਸ਼ਰ ਵੱਲੋਂ ਇਹ ਸ਼ਬਦ ਹੋਇਆ ਕਿ ਨਾਨਕ, ਇਹ ਸ਼ਬਦ ਕਾ ਪਿਆਲਾ ਹੈ, ਇਹ ਬਖਸ਼ਿਸ਼ ਕਾ ਪਿਆਲਾ ਹੈ, ਇਹਨੂੰ ਆਪ ਪੀ ਲਓ ਤੇ ਪੀ ਕੇ ਸੰਸਾਰ ਵਿੱਚ ਜਾਓ। ਦੁਨੀਆਂ ਦੇ ਸੰਸਾਰ ਦੇ ਲੋਕ ਭਟਕ ਗਏ ਨੇ, ਇੱਕ ਤੋਂ ਦੂਰ ਚਲੇ ਗਏ ਨੇ, ਉਹਨਾਂ ਦਾ ਜੀਵਨ ਬਰਬਾਦ ਹੁੰਦਾ ਜਾ ਰਿਹਾ। ਜਿਹੜਾ ਪਿਆਲਾ ਨਾਮ ਦਾ, ਸ਼ਬਦ ਦਾ, ਬਾਣੀ ਦਾ ਮੈਂ ਤੁਹਾਨੂੰ ਪਿਆਇਆ, ਪਹਿਲਾਂ ਆਪ ਪੀਓ ਤੇ ਬਾਅਦ ਵਿੱਚ ਸਾਰੇ ਸੰਸਾਰ ਵਿੱਚ ਜਾ ਕੇ ਵਰਤਾ ਦਿਓ। ਬਸ ਇੱਥੋਂ ਹੀ ਸਿੱਖੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੋ ਗਈ। ਕਹਿੰਦੇ ਨੇ ਗੁਰੂ ਨਾਨਕ ਉਹ ਪਿਆਲਾ ਤਸਲੀਮ ਕੀਆ, ਉਸ ਸ਼ਬਦ ਨੂੰ ਪੀ ਲਿਆ। ਵੇਖੋ ਬਾਣੀ ਵਿੱਚ ਸ਼ਬਦ ਆਉਣਗੇ, ਇਹ ਜਿਹੜੀ ਘਟਨਾ ਹੈ ਨਾ, ਜਿਹੜਾ ਇਤਿਹਾਸ ਹੈ, ਕੁਝ ਗੁਰਬਾਣੀ ਦੇ ਸ਼ਬਦ ਇਹਨੂੰ ਸਿੱਧ ਕਰਦੇ ਨੇ। ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਬਾਣੀ ਕੇਵਲ ਪੜਨ ਤੱਕ ਸੀਮਿਤ ਨਹੀਂ, ਸ਼ਬਦ ਇੱਕ ਐਸਾ ਰਸ ਹੈ, ਬਾਣੀ ਇੱਕ ਐਸਾ ਰਸ ਹੈ, ਜਿਹੜਾ ਇਹਨੂੰ ਜਪਦਾ ਹੈ ਇੱਕ ਦਿਨ ਆਉਂਦਾ ਇਸ ਨੂੰ ਪੀਣ ਲੱਗ ਪੈਂਦਾ ਹੈ, ਜਿਵੇਂ ਕਿਸੇ ਰਸ ਨੂੰ ਪੀਵੀਦਾ ਹੈ। ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ ਗੁਰਬਾਣੀ ਮਿੱਠੀ ਅੰਮ੍ਰਿਤ ਧਾਰ। ਗੁਰਬਾਣੀ ਨੂੰ ਜਦੋਂ ਜਪਾਂਗੇ ਨਾ, ਜਦੋਂ ਸੁਰਤ ਵਿੱਚ ਇਹਦਾ ਅਭਿਆਸ ਕਰਾਂਗੇ ਤਾਂ ਇਹਦਾ ਰੂਪ ਤਬਦੀਲ ਹੋ ਜਾਏਗਾ, ਇਹ ਤਰਲ ਹੋ ਜਾਏਗੀ, ਇਹ ਰਸ ਰੂਪ ਬਣ ਜਾਏਗੀ। ਫਿਰ ਕਹਿੰਦੇ ਨੇ, ਕਹਿਣ ਲੱਗੇ ਗੁਰਬਾਣੀ ਮਿੱਠੀ ਅੰਮ੍ਰਿਤ ਧਾਰ, ਜਿਸ ਪੀਤੀ ਜਿਨ ਪੀਤੀ ਤਿਸ ਮੋਖ ਦੁਆਰ, ਜਿਨ੍ਹਾਂ ਨੇ ਬਾਣੀ ਨੂੰ ਪੀ ਲਿਆ ਉਹ ਇਸ ਦੇਹ ਤੋਂ ਮੁਕਤ ਹੋ ਗਏ, ਵਿਕਾਰਾਂ ਤੋਂ ਛੁੱਟ ਗਏ, ਦੁੱਖਾਂ ਤੋਂ ਉਹਨਾਂ ਦੇ ਸੰਗਲ ਖੁੱਲ ਗਏ। ਪਰ ਜਿਨ੍ਹਾਂ ਨੇ ਪੀਤਾ, ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਹੋਈ ਹੈ ਪੀਣ ਤੋਂ। ਤੇ ਯਾਦ ਰੱਖਣਾ, ਦੁਨੀਆਂ ਦੇ ਲੋਕ ਬਹੁਤ ਕੁਝ ਪੀਂਦੇ ਨੇ, ਬੜੇ ਨਸ਼ਿਆਂ ਦਾ ਸੇਵਨ ਕਰਦੇ ਨੇ, ਪੀ ਪੀ ਕੇ ਖੁਆਰੀ ਤੇ ਉਹਨਾਂ ਦੇ ਪੱਲੇ ਪੈਂਦੀ, ਪਰ ਜੀਵਨ ਦਾ ਰਸ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਹਜ਼ੂਰ ਨੇ ਬਚਨ ਕੀਤੇ, ਕਹਿਣ ਲੱਗੇ ਮੈਂ ਵੀ ਆਪਣੇ ਸਿੱਖ ਨੂੰ ਕੁਝ ਪੀਣ ਵਾਸਤੇ ਦਿਆਂਗਾ, ਵਾਂਝਾ ਨਹੀਂ ਰੱਖਿਆ ਰਸ ਤੋਂ। ਗੁਰੂ ਸਾਹਿਬ ਨੇ ਇਸ ਤਰ੍ਹਾਂ ਦੇ ਕਿਸੇ ਧਰਮ ਦੀ ਵਿਆਖਿਆ ਨਹੀਂ ਕੀਤੀ ਜਿਹੜਾ ਤਿਆਗਿਆ ਹੋਇਆ, ਬਿਲਕੁਲ ਰੁੱਖਾ ਸੁੱਖਾ, ਜਿਹਦੇ ਵਿੱਚ ਰਸ ਕੋਈ ਨਹੀਂ, ਜਿਸ ਧਰਮ ਦਾ ਧਾਰਨੀ ਕ੍ਰੋਧੀ ਹੈ, ਜਿਹਦੇ ਅੰਦਰ ਚੜ੍ਹਦੀ ਕਲਾ ਹੀ ਕੋਈ ਨਹੀਂ, ਜਿਹਦਾ ਜੀਵਨ ਸੁੱਕਾ ਪੁੱਕਾ ਤੇ ਬੱਧਾ ਰੁਝਾ ਧਾਰਮਿਕ ਹੈ, ਇਸ ਤਰ੍ਹਾਂ ਦਾ ਕੋਈ ਧਰਮ ਗੁਰੂ ਗ੍ਰੰਥ ਸਾਹਿਬ ਨੇ ਨਹੀਂ ਦਿੱਤਾ। ਸਗੋਂ ਸਤਿਗੁਰੂ ਨੇ ਤੇ ਕਿਹਾ ਇਹਦੇ ਵਰਗਾ ਨਸ਼ਾ ਹੋਰ ਕੋਈ ਨਹੀਂ ਹੈ, ਇਹਦੇ ਵਰਗਾ ਰਸ ਹੋਰ ਕੋਈ ਨਹੀਂ। ਜਿਨ੍ਹਾਂ ਨੇ ਇਸ ਪਿਆਲੇ ਨੂੰ ਮੂੰਹ ਲਾ ਲਿਆ ਉਹਨਾਂ ਦੇ ਸੰਸਾਰ ਦੇ ਨਸ਼ਿਆਂ ਦੇ ਸਾਰੇ ਪਿਆਲੇ ਟੁੱਟ ਗਏ, ਉਹਨਾਂ ਵਾਸਤੇ ਸੰਸਾਰ ਦੇ ਰਸ ਖੁਆਰੀਆਂ ਦਾ ਕਾਰਨ ਬਣਦੇ ਦਿਸੇ, ਛੱਡ ਕੇ ਇਸ ਰਸ ਵਿੱਚ ਲੀਨ ਹੋ ਗਏ, ਧਿਆਨ ਦਿਓ। ਸਾਧ ਸੰਗਤ, ਸਤਿਗੁਰੂ ਨੇ ਪੀਤਾ ਉਸ ਪਿਆਲੇ ਨੂੰ ਔਰ ਪੀਣ ਤੋਂ ਬਾਅਦ ਕਹਿੰਦੇ ਨੇ ਵਾਪਸ ਆਏ। ਮੈਂ ਜਿਸ ਇਸ ਪਹਿਲੀ ਮੂਲ ਮੰਤਰ ਕਹਿ ਲਈਏ, ਪੌੜੀ ਕਹਿ ਲਈਏ, ਇਹਦੀ ਗੱਲ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਕਿੱਥੋਂ ਹੋਈ ਹੈ। ਜੇ ਆਪਾਂ ਇੱਕ ਪੱਖ ਨੂੰ ਕਹੀਏ ਨਾ, ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਗੁਰੂ ਮੰਨਦੇ ਹਾਂ ਤਾਂ ਕਿਤਿਓਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਨੂੰ ਬਾਹਰੀ ਤੌਰ ਤੇ ਆਰੰਭਤਾ ਮੰਨਣੀ ਪਏਗੀ, ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤਾਂ ਦੀ ਬਾਣੀ ਪਹਿਲਾਂ ਮੌਜੂਦ ਸੀ, ਪਰ ਜਿੱਥੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੁੰਦੀ ਹੈ ਉਹ ਇਸ ਇੱਕ ਓਅੰਕਾਰ ਸਤਨਾਮ ਲਫ਼ਜ਼ ਤੋਂ ਹੁੰਦੀ ਹੈ। ਤਾਂ ਆਪਾਂ ਇਹ ਕਹਿ ਸਕਦੇ ਹਾਂ ਗੁਰੂ ਨਾਨਕ ਸਾਹਿਬ ਤਿੰਨ ਦਿਨਾਂ ਤੋਂ ਬਾਅਦ ਉਸ ਵੇਵ ਵਿੱਚੋਂ ਬਾਹਰ ਆਏ। ਲੋਕਾਂ ਨੇ ਵੇਖਿਆ ਵੀ ਗੁਰੂ ਨਾਨਕ ਤਾਂ ਪਰਤ ਆਏ, ਅਸਾਂ ਤੇ ਸੋਚਿਆ ਸੀ ਤਿੰਨ ਦਿਨ ਹੋਇਆ ਰੁੜ ਗਏ ਹਨ, ਪਤਾ ਨਹੀਂ ਕਿੱਧਰ ਚਲੇ ਗਏ, ਕਿਹੜੇ ਪਾਸੇ ਨੂੰ ਉਹਨਾਂ ਦਾ ਕੀ ਢੰਗ ਵਰਤਿਆ ਗਿਆ, ਜੀਵਨ ਉਹਨਾਂ ਦਾ ਸਮਾਪਤ ਹੋ ਗਿਆ, ਪਰ ਇਹ ਤਾਂ ਜਿਉਂਦੇ ਜਾਗਦੇ ਵਾਪਸ ਮੁੜ ਆਏ ਨੇ। ਜਿਸ ਵੇਲੇ ਬਾਹਰ ਆਏ ਲੋਕ ਇਕੱਠੇ ਹੋ ਗਏ, ਚੌਵਾਂ ਪਾਸਿਓਂ ਘੇਰ ਲਿਆ। ਕਈਆਂ ਨੇ ਕਿਹਾ ਇਹ ਉਹ ਨਾਨਕ ਨਹੀਂ ਜਿਹੜਾ ਪਹਿਲਾਂ ਇਸ ਸ਼ਹਿਰ ਵਿੱਚ ਰਹਿੰਦਾ ਸੀ, ਇਹ ਕੋਈ ਹੋਰ ਦੇ ਲੈ ਕੇ ਆਇਆ। ਕਈਆਂ ਨੇ ਕਿਹਾ ਇਹਦੀਆਂ ਅੱਖਾਂ ਵੱਲ ਵੇਖੋ, ਇਹ ਤੇ ਇੱਕ ਸਰੂਰ ਨਾਲ ਭਰੀਆਂ ਪਈਆਂ ਨੇ। ਕਈਆਂ ਨੇ ਕਿਹਾ ਵੀ ਨਾਨਕ ਕੋਈ ਹੋਰ ਸਰੀਰ ਲੈ ਕੇ ਆਏ ਨੇ ਜਾਂ ਇਹ ਕੋਈ ਫਰਿਸ਼ਤੇ ਬਣ ਕੇ ਆਏ ਨੇ, ਆਪਣੀ ਆਪਣੀ ਵਿਆਖਿਆ ਕੀਤੀ। ਉਸ ਵੇਲੇ ਹੀ ਸਤਿਗੁਰੂ ਨੇ ਜਿਹੜਾ ਸਭ ਤੋਂ ਪਹਿਲਾਂ ਸ਼ਬਦ ਉਚਾਰਨ ਕੀਤਾ ਉਹ ਸ਼ਬਦ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਸ਼ਬਦ ਕਹਿੰਦੇ ਨੇ ਕਿ ਗੁਰੂ ਸਾਹਿਬ ਨੂੰ ਪਰਮਾਤਮਾ ਦੀ ਦਰਗਾਹ ਵਿੱਚੋਂ ਪ੍ਰਾਪਤ ਹੋਇਆ ਸੀ। ਮੈਂ ਹੁਣ ਤੱਕ ਕੇਵਲ ਇਸ ਬਾਣੀ ਦੀ ਆਰੰਭਤਾ ਜਿੱਥੋਂ ਇਹਦੀ ਸ਼ੁਰੂਆਤ ਹੋਈ ਹੈ ਉਹ ਗੱਲ ਸਿਰਫ ਤੁਹਾਡੇ ਨਾਲ ਸਾਂਝੀ ਕਰ ਰਿਹਾ। ਅੱਖਰਾਂ ਦੇ ਅਰਥ ਕੀ ਬਣਦੇ ਨੇ ਜਾਂ ਭੇਦ ਕੀ ਨੇ, ਇਹ ਬਹੁਤ ਲੰਬਾ ਵਿਸ਼ਾ ਹੈ। ਇੱਥੋਂ ਤੱਕ ਸਿਰਫ ਮੈਂ ਆਪ ਜੀ ਨਾਲ ਸਾਂਝਾ ਕੀਤਾ ਹੈ, ਕਿਉਂਕਿ ਇਸ ਬਾਣੀ ਦੀ ਵਿਆਖਿਆ ਕਈ ਦਿਨ ਚੱਲਣੀ ਹੈ ਔਰ ਕੁਝ ਨਾ ਕੁਝ ਸਾਡੀ ਪਕੜ ਵਿੱਚ ਆਵੇ। ਗੁਰੂ ਕਿਰਪਾ ਕਰੇ ਸਿੱਖ ਜਗਤ ਕਿਤੇ ਇਸ ਪੰਕਤੀ ਨਾਲ ਨਾ ਜੁੜ ਜਾਏ ਕਿ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ, ਖਾਤ ਵਾਲੀ ਗੱਲ ਸਾਡੇ ਜੀਵਨ ਵਿੱਚ ਨਾ ਆ ਜਾਏ। ਗੁਰਬਾਣੀ ਨੂੰ ਪੜ੍ਹੀਏ ਵੀ ਜ਼ਰੂਰ, ਜਪੀਏ ਵੀ ਜ਼ਰੂਰ ਅਤੇ ਇਸ ਬਾਣੀ ਦੀ ਵਿਚਾਰ ਜ਼ਰੂਰ ਆਪ ਸੁਣੀਏ ਤਾਂ ਕਿ ਪਤਾ ਲੱਗੇ ਜਿਹੜੀ ਬਾਣੀ ਅਸੀਂ ਪੜ੍ਹ ਰਹੇ ਹਾਂ ਉਹ ਕਹਿੰਦੀ ਕੀ ਹੈ, ਸਾਨੂੰ ਜੀਵਨ ਵਿੱਚ ਉਪਦੇਸ਼ ਕੀ ਕਰ ਰਹੀ ਹੈ। ਹੁਣ ਇਸ ਬਾਣੀ ਦੇ ਅਖਰੀ ਅਰਥ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਨੇ ਇਹਦੇ ਵਿੱਚੋਂ ਹੀ ਸਾਰੀ ਬਾਣੀ ਦਾ ਵਿਸਤਾਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਬਾਣੀ ਆਪ ਜੀ ਪੜ੍ਹਦੇ ਹੋ ਉਹ ਇਹਨਾਂ ਦੋ ਲਫ਼ਜ਼ਾਂ ਦਾ ਵਿਸਤਾਰ ਹੈ, ਇੱਕ ਓਅੰਕਾਰ ਸਤਨਾਮ, ਇਹਨਾਂ ਦੋਵਾਂ ਵਿੱਚੋਂ ਸਾਰਾ ਵਿਸਤਾਰ ਹੋਇਆ ਹੈ। ਜਪਜੀ ਸਾਹਿਬ ਇਹਦੇ ਵਿੱਚੋਂ ਨਿਕਲਿਆ ਮੂਲ ਮੰਤਰ ਵਿੱਚੋਂ ਔਰ ਇਹਦੇ ਤੋਂ ਅੱਗੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਜਿਤਨੀ ਵੀ ਹੈ ਉਹ ਸਾਰੀ ਦੀ ਸਾਰੀ ਜਪਜੀ ਸਾਹਿਬ ਦਾ ਵਿਸਤਾਰ ਕੀਤਾ ਗਿਆ ਹੈ। ਧਿਆਨ ਦੇਣਾ, ਇੱਕ ਓਅੰਕਾਰ ਸਤਨਾਮ, ਇਹ ਦੋ ਲਫ਼ਜ਼ ਨੇ। ਵੈਸੇ ਤਾਂ ਗੁਰਬਾਣੀ ਅੰਦਰ ਸਿੱਖ ਦੀ ਮਤ ਦੇ ਉੱਤੇ ਵਾਰ ਵਾਰ ਗੁਰੂ ਸਾਹਿਬ ਨੇ ਇੱਕ ਚੋਟ ਮਾਰੀ ਹੈ, ਕਹਿਣ ਲੱਗੇ ਜੇ ਮੇਰੇ ਰਾਹ 'ਤੇ ਤੁਰਨਾ ਹੈ ਤਾਂ ਸਭ ਤੋਂ ਪਹਿਲਾਂ ਇੱਕ 'ਤੇ ਯਕੀਨ ਕਰ, ਇੱਕ ਨਾਲ ਜੁੜ, ਦੂਜੇ ਨੂੰ ਤੂੰ ਜੀਵਨ ਵਿੱਚ ਲਿਆਉਣਾ ਨਹੀਂ, ਦੂਸਰੇ ਨੂੰ ਧਿਆਨ ਵਿੱਚ ਨਾ ਲਿਆ। ਗੁਰਮਤਿ ਅੰਦਰ ਦੂਸਰੇ ਦੀ ਪੂਜਾ ਦੀ ਨਿਖੇਧੀ ਕੀਤੀ ਗਈ ਹੈ, ਦੂਜੇ ਨੂੰ ਮੰਨਣ ਤੋਂ ਰੋਕਿਆ ਗਿਆ ਹੈ। ਪਰ ਇੱਥੇ ਇੱਕ ਗੱਲ ਖਿਆਲ ਰੱਖਣੀ, ਕਈ ਵਾਰੀ ਅਸੀਂ ਕੁਝ ਗਲਤ ਰਾਵਾਂ 'ਤੇ ਤੁਰ ਪੈਂਦੇ ਹਾਂ। ਸਤਿਗੁਰੂ ਨੇ ਬੜਾ ਜ਼ੋਰ ਦਿੱਤਾ ਵੀ ਇੱਕ ਨਾਲ ਜੁੜ, ਉਦਾਹਰਨਾਂ ਵੀ ਦਿੱਤੀਆਂ। ਮੈਂ ਇੱਕ ਦੋ ਉਦਾਹਰਨਾਂ ਸਾਂਝੀਆਂ ਕਰਾਂਗਾ ਜਿਸ ਦੇ ਅੰਦਰ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਕਿ ਸਿੱਖ ਨੂੰ ਇੱਕ ਨਾਲ ਜੁੜਨਾ ਚਾਹੀਦਾ, ਦੁਬਿਧਾ ਤੋਂ ਬਚਣਾ ਚਾਹੀਦਾ, ਦੂਸਰੇ ਦੀ ਸੇਵਾ ਨਹੀਂ ਕਰਨੀ ਚਾਹੀਦੀ, ਕੇਵਲ ਇੱਕ ਵਾਹਿਗੁਰੂ ਦਾ ਪੁਜਾਰੀ ਬਣਨਾ ਚਾਹੀਦਾ, ਦੂਸਰੇ ਤੋਂ ਗੁਰੇਜ ਕਰਨਾ ਚਾਹੀਦਾ ਹੈ। ਵਾਰ ਵਾਰ ਉਦਾਹਰਨਾਂ ਦਿੱਤੀਆਂ ਗਈਆਂ। ਇੱਕ ਉਦਾਹਰਨ ਮੈਂ ਕਬੀਰ ਜੀ ਦੀ ਬਾਣੀ ਵਿੱਚੋਂ ਸਾਂਝੀ ਕਰਾਂਗਾ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਸੰਖ ਜਿਹੜਾ ਹੈ, ਆ ਜਿਹੜਾ ਮੰਦਰਾਂ ਵਿੱਚ ਵਜਾਇਆ ਜਾਂਦਾ, ਇਹ ਸੰਖ ਸਮੁੰਦਰ ਦੀ ਕਾਢ ਹੈ, ਸਮੁੰਦਰ ਇਹਦੀ ਮਾਂ ਹੈ, ਸਮੁੰਦਰ ਵਿੱਚੋਂ ਪੈਦਾ ਹੋਇਆ। ਕਹਿੰਦੇ ਨੇ ਸਮੁੰਦਰ ਵਿੱਚ ਉਛਾਲਾ ਆਇਆ ਅਤੇ ਉਛਾਲੇ ਨਾਲ ਇਹ ਸੰਖ ਜਿਹੜਾ ਹੈ ਪਾਣੀ ਨਾਲ ਛੱਲ ਮਾਰ ਕੇ ਉਸ ਸੰਖ ਨੂੰ ਸਮੁੰਦਰ ਨੇ ਕਿਨਾਰੇ 'ਤੇ ਬਾਹਰ ਸੁੱਟ ਦਿੱਤਾ। ਜਦੋਂ ਬਾਹਰ ਸੁੱਟਿਆ ਉਸਨੂੰ, ਸਮੁੰਦਰ ਦਾ ਪਾਣੀ ਤਾਂ ਲਹਿ ਗਿਆ ਉਛਾਲੇ ਤੋਂ ਬਾਅਦ, ਪਰ ਉਹ ਜਿਹੜਾ ਸੰਖ ਸੀ ਉਹ ਕਿਨਾਰੇ 'ਤੇ ਡਿੱਗ ਪਿਆ, ਬਾਹਰ ਰਹਿ ਗਿਆ। ਜਦੋਂ ਬਾਹਰ ਡਿੱਗਾ ਤਾਂ ਕਿਨਾਰੇ 'ਤੇ ਤੁਰਦੇ ਕਿਸੇ ਰਾਹੀ ਨੇ ਉਸ ਸੰਖ ਨੂੰ ਚੁੱਕ ਲਿਆ। ਪਹਿਲਾਂ ਉਹ ਸਮੁੰਦਰ ਵਿੱਚ ਰਹਿੰਦਾ ਸੀ, ਉਹਨੇ ਚੁੱਕਿਆ, ਵੇਖਿਆ ਉਹਦੇ ਆਕਾਰ ਨੂੰ, ਉਹਨੂੰ ਮੂੰਹ ਵਿੱਚ ਉਹਦੇ ਫੂਕ ਮਾਰੀ ਉਸ ਸੰਖ ਦੇ ਅੰਦਰ ਅਤੇ ਉਹਦੇ ਵਿੱਚੋਂ ਆਵਾਜ਼ ਨਿਕਲੀ। ਉਹਨੇ ਜਾ ਕੇ ਉਹ ਸੰਖ ਜਿਹੜਾ ਮੰਦਰ ਦੇ ਪੁਜਾਰੀ ਨੂੰ ਵੇਚ ਦਿੱਤਾ। ਹੁਣ ਕਬੀਰ ਜੀ ਨੇ ਉਦਾਹਰਨ ਦੇ, ਵੇਖੋ ਉਹ ਜਿਹੜਾ ਸੰਖ ਹੈ ਉਹ ਪੁਜਾਰੀ ਜਿਹੜਾ ਹਰ ਰੋਜ਼ ਸਵੇਰੇ ਜਦੋਂ ਸੂਰਜ ਉੱਗਦਾ ਹੈ ਉਦੋਂ ਵੀ ਵਜਾਉਂਦਾ ਹੈ ਅਤੇ ਜਦੋਂ ਸੰਖ ਵੱਜਦਾ ਉਹਦੇ ਵਿੱਚੋਂ ਰੋਣ ਵਰਗੀ ਆਵਾਜ਼ ਆਉਂਦੀ, ਜਿਵੇਂ ਬੱਚਾ ਰੋਂਦਾ ਹੈ। ਤੁਸੀਂ ਸੰਖ ਦੀ ਆਵਾਜ਼ ਸੁਣਨਾ, ਉਹਦੀ ਆਵਾਜ਼ ਇਸ ਤਰ੍ਹਾਂ ਜਿਵੇਂ ਇੱਕ ਬੱਚੇ ਦੀ ਆਵਾਜ਼ ਆਉਂਦੀ, ਰੋਣ ਦੀ ਆਵਾਜ਼ ਹੈ। ਫਿਰ ਸ਼ਾਮ ਨੂੰ ਉਹਨੂੰ ਵਜਾਇਆ ਜਾਂਦਾ ਹੈ। ਕਬੀਰ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਮੈਂ ਸਰੋਂਦੇ ਹੋਏ ਸੰਖ ਨੂੰ ਪੁੱਛਿਆ ਵੀ ਤੈਨੂੰ ਕੀ ਤਕਲੀਫ ਹੈ, ਤੇਰੇ ਵਿੱਚੋਂ ਰੋਣ ਦੀ ਆਵਾਜ਼ ਕਿਉਂ ਆਉਂਦੀ ਏ? ਅਤੇ ਉਸ ਸੰਖ ਨੇ ਜਵਾਬ ਦਿੱਤਾ, ਕਹਿਣ ਲੱਗਾ ਮੈਂ ਜ਼ਿੰਦਗੀ ਵਿੱਚ ਕਦੀ ਨਹੀਂ ਸੀ ਰੋਇਆ, ਬਸ ਜਿੱਦਣ ਦਾ ਆਪਣੇ ਅਸਲੇ ਸਮੁੰਦਰ ਇੱਕ ਤੋਂ ਟੁੱਟ ਗਿਆ ਉਸ ਦਿਨ ਤੋਂ ਬਾਅਦ ਰੋਣ ਤੋਂ ਬਿਨਾਂ ਮੇਰੇ ਕੋਲ ਕੁਝ ਵੀ ਨਹੀਂ ਰਿਹਾ, ਮੈਂ ਦਿਨ ਰਾਤ ਰੋਈਏ ਜਾਂਦਾ, ਜਿਹੜਾ ਆਉਂਦਾ ਉਹ ਹੀ ਮੈਨੂੰ ਵਜਾ ਲੈਂਦਾ, ਮੇਰੇ ਵਿੱਚੋਂ ਰੋਣ ਦੀ ਆਵਾਜ਼ ਨਿਕਲਦੀ ਜਾਂਦੀ ਹੈ। ਇਹ ਉਦਾਹਰਨ ਦੇ ਕੇ ਬਾਬਾ ਕਬੀਰ ਜੀ ਨੇ ਅਸਲ ਵਿੱਚ ਸੱਚ ਕਿਹਾ ਕਿ ਮਨੁੱਖ ਦਾ ਜਨਮ ਹੋਇਆ ਸੀ ਪਰਮਾਤਮਾ ਦੇ ਨਾਮ ਰੂਪੀ ਸਮੁੰਦਰ ਦੇ ਵਿੱਚੋਂ, ਉਹਦੇ ਨਾਲੋਂ ਟੁੱਟ ਗਿਆ, ਉਹਦੇ ਨਾਲੋਂ ਬਾਹਰ ਆ ਗਿਆ, ਇਹਦੇ ਜੀਵਨ ਨੂੰ ਵਿਕਾਰਾਂ ਨੇ ਖਰੀਦ ਲਿਆ, ਕਦੀ ਤੇ ਕਾਮ ਇਹਦੇ ਵਿੱਚ ਆਪਣੀ ਫੂਕ ਮਾਰਦਾ ਤੇ ਬੰਦਾ ਰੋਈ ਜਾਂਦਾ ਹੈ ਵਿਕਾਰਾਂ ਵਿੱਚ ਪੈ ਕੇ। ਕਦੀ ਕ੍ਰੋਧ ਇਸ ਜੀਵਨ ਰੂਪੀ ਸੰਖ ਨੂੰ ਵਜਾਉਂਦਾ ਹੈ, ਇਹਦੇ ਵਿੱਚੋਂ ਰੋਣ ਦੀ ਆਵਾਜ਼ ਆਉਂਦੀ। ਕਦੀ ਮੋਹ, ਕਦੀ ਈਰਖਾ, ਕਦੀ ਨਿੰਦਿਆ, ਸਾਰੀ ਉਮਰ ਇਸ ਜੀਵਨ ਰੂਪੀ ਸੰਖ ਨੂੰ ਰੋਂਦਿਆਂ ਬੀਤ ਜਾਂਦੀ ਏ। ਉਹਦਾ ਕਾਰਨ ਕੀ ਹੈ? ਕੇਵਲ ਉਹ ਆਪਣੇ ਅਸਲੇ ਵਾਹਿਗੁਰੂ ਦੇ ਨਾਮ ਸਮੁੰਦਰ ਤੋਂ ਦੂਰ ਚਲਾ ਗਿਆ ਹੈ। ਇਸ ਕਰਕੇ ਇੱਕ ਦੀ ਗੱਲ ਕੀਤੀ, ਕਬੀਰ ਜੀ ਨੇ ਬਚਨ ਕੀਤੇ, ਕਹਿਣ ਲੱਗੇ ਕਬੀਰ ਰਹਿ ਨਾਇਰ ਵਿਛੋਰਿਆ। ਰਹਿ ਨਾਇਰ ਕਹਿੰਦੇ ਸਮੁੰਦਰ ਨੂੰ, ਵਿਛੋਰਿਆ ਦਾ ਅਰਥ ਹੈ ਦੂਰ ਹੋ ਗਿਆ, ਉਹ ਸੰਖ ਸਮੁੰਦਰ ਤੋਂ ਦੂਰ ਚਲਾ ਗਿਆ, ਵਿਛੋੜਾ ਪੈ ਗਿਆ। ਵਿੱਚ ਰਹਿੰਦਾ ਤਾਂ ਸ਼ਾਂਤ ਸੀ, ਚੁੱਪ ਸੀ, ਆਨੰਦ ਵਿੱਚ ਸੀ। ਰਹਿ ਨਾਇਰ ਬੇਸ਼ੋਰਿਆ, ਸਮੁੰਦਰ ਨੇ ਉਹਨੂੰ ਦੂਰ ਕਰ ਦਿੱਤਾ। ਰਹੋ ਰੇ ਸੰਖ ਮਜੂਰ, ਹੇ ਸੰਖ ਜੇ ਤੂੰ ਰੋਣ ਤੋਂ ਬਚਣਾ ਸੀ, ਜੇ ਤੂੰ ਦੁੱਖ ਤੋਂ ਬਚਣਾ ਸੀ ਤਾਂ ਤੂੰ ਇਸ ਸਮੁੰਦਰ ਦੇ ਵਿੱਚ ਰਹਿਣਾ ਸੀ। ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਧਾੜੀ। ਦੇਵਲ ਕਹਿੰਦੇ ਨੇ ਦੇਵਤੇ ਦੇ ਦੁਆਰੇ ਮੰਦਰਾਂ ਨੂੰ, ਧਾੜੀ ਦਾ ਅਰਥ ਹੈ ਧਾ ਮਾਰਨੀ। ਮੈਂ ਤੈਨੂੰ ਸੁਣਨਾ, ਤੂੰ ਹਰ ਇੱਕ ਮੰਦਰ ਵਿੱਚ ਰੋਜ਼ ਧਾਵਾਂ ਮਾਰਨਾ ਰੋਣਾ। ਦੇਸੈ ਉਗਵਤ ਸੂਰ, ਜਦੋਂ ਕਿਸੇ ਦੇਸ਼ ਵਿੱਚ ਸੂਰਜ ਉੱਗਦਾ ਹੈ ਉੱਥੋਂ ਉੱਥੋਂ ਤੇਰੇ ਰੋਣ ਦੀ ਆਵਾਜ਼ ਆ ਰਹੀ ਹੈ। ਇਹਦਾ ਕਾਰਨ ਇਹ ਜਿਹੜਾ ਹਸ਼ਰ ਹੋਇਆ ਸੰਖ ਦਾ, ਉਹ ਹੀ ਮਨੁੱਖ ਦਾ ਹਸ਼ਰ ਹੈ। ਇੱਕ ਤੋਂ ਦੂਰ ਜਾ ਕੇ ਜੀਵਨ ਵਿੱਚ ਕਦੀ ਸੁੱਖ ਨਹੀਂ ਹੈ। ਜੀਵਨ ਦਾ ਸੋਮਾ ਇੱਕ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੱਥੋਂ ਵੀ ਨਵਾਂ ਰਾਗ ਸ਼ੁਰੂ ਹੁੰਦਾ ਹੈ ਜਾਂ ਕਈ ਵਾਰੀ ਰਾਗਾਂ ਦੇ ਵਿੱਚ ਵੀ ਵਾਰ ਵਾਰ ਇਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਂ ਹੋਰ ਕਿਸੇ ਰੂਪ ਦੇ ਅੰਦਰ ਵਾਰ ਵਾਰ ਦੁਹਰਾਇਆ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪੜ੍ਹਨ ਦਾ ਮਤਲਬ, ਜਪਣ ਦਾ ਭਾਵ, ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਦਾ ਭਾਵ, ਨਮਸਕਾਰ ਕਰਨ ਦਾ ਭਾਵ ਕੇਵਲ ਇੱਕ ਨਾਲ ਜੁੜਨਾ ਹੈ। ਜੇ ਇੱਕ ਨੂੰ ਛੱਡ ਕੇ ਹੋਰ ਕਿਸੇ ਪਾਸੇ ਚਲੇ ਗਏ ਤੇ ਉਸ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਨੇ, ਕਹਿਣ ਲੱਗੇ ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ। ਕੋਈ ਬੁੱਤਾਂ ਦੀ ਪੂਜਾ ਕਰਦਾ, ਕੋਈ ਮਰਿਆ ਹੋਇਆਂ ਦੀ ਮੜੀ ਬਣਾ ਕੇ ਉਹਨੂੰ ਪੂਜੀ ਜਾਂਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਬਚਨ ਕੀਤੇ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਕੂਰ ਦਾ ਅਰਥ ਹੈ ਝੂਠੀਆਂ ਕਿਰਿਆਵਾਂ ਨੇ, ਇਹ ਗੁਰਮਤ ਨਾਲ ਸੰਬੰਧਿਤ ਨਹੀਂ ਹਨ। ਧਿਆਨ ਦੇਣਾ, ਭੇਦ ਤੋਂ ਬਿਨਾਂ, ਜਿੰਨਾ ਚਿਰ ਭੇਦ ਨਹੀਂ ਨਾ ਲੱਭਦਾ, ਗੁਰੂ ਨਾਨਕ ਸਾਹਿਬ ਨੇ ਇਹ ਕੀਤਾ ਸੰਸਾਰ ਵਿੱਚ, ਜ਼ਿੰਦਗੀ ਦਾ ਭੇਦ ਸੀ ਨਾ ਜਿਹੜਾ ਰਹੱਸ, ਜੀਵਨ ਕੀ ਹੈ, ਜ਼ਿੰਦਗੀ ਦੀ ਬੁਝਾਰਤ ਕੀ ਹੈ, ਬੜੀ ਸੌਖੀ ਕਰ ਦਿੱਤੀ ਸਾਡੇ ਵਾਸਤੇ ਨਾਮ ਨਾਲ ਜੋੜ ਕੇ, ਬਾਕੀਆਂ ਕਿਰਿਆਵਾਂ ਤੋਂ ਰੋਕਿਆ। ਔਰ ਜਿੰਨਾ ਚਿਰ ਇੱਕ ਨਾਲ ਨਹੀਂ ਜੁੜਿਆ, ਗੁਰੂ ਸਾਹਿਬ ਨੇ ਹੋਰ ਬਚਨ ਕੀਤੇ ਕਲਗੀਧਰ ਪਾਤਸ਼ਾਹ ਜੀ ਨੇ, 10 ਸਵਈਆਂ ਦੇ ਵਿੱਚੋਂ ਤੁਸੀਂ ਪਹਿਲਾ ਸਵਈਆ ਪੜ੍ਹੋਗੇ ਜਿਹਦੇ ਵਿੱਚ ਇੱਕ ਤੋਂ ਟੁੱਟ ਕੇ ਭਾਵੇਂ ਕੋਈ ਕਿਹੜੇ ਧਰਮ ਦਾ ਧਾਰਨੀ ਹੈ, ਭਾਵੇਂ ਕਿਸੇ ਮਤ ਨਾਲ ਸੰਬੰਧਿਤ ਹੈ, ਕਿਹੜੀ ਜਮਾਤ ਨਾਲ ਸੰਬੰਧਿਤ ਹੈ। ਵੇਖੋ, ਬਾਣੀ ਪੜ੍ਹਨੀ ਜ਼ਰੂਰੀ ਹੈ, ਬਾਣੀ ਪੜ੍ਹਨਾ, ਬਾਣੀ ਜਪਣੀ ਸਿੱਖੀ ਦਾ ਇੱਕ ਬੜਾ ਵੱਡਾ ਮੂਲ ਸੋਮਾ ਹੈ। ਪਰ ਕਦੀ ਉਹਨਾਂ ਨਿਤਨੇਮ ਦੀਆਂ ਪੰਕਤੀਆਂ ਨੂੰ ਵਿਚਾਰ ਕੇ ਵੀ ਵੇਖੀਏ। ਹਜ਼ੂਰ ਨੇ ਬਚਨ ਕੀਤੇ, ਕਹਿਣ ਲੱਗੇ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ। ਨਿਤਨੇਮ ਦੇ ਸਵਈਆਂ ਵਿੱਚੋਂ ਪਹਿਲਾ ਸਵਈਆ ਹੈ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ। ਜਿੰਨੇ ਵੀ ਸਮੂਹ ਸਿਧਾਨ ਦਾ ਅਰਥ ਸਿਧਾਂਤ ਨੇ ਸੰਸਾਰ ਵਿੱਚ, ਬੜੀ ਵੱਡੀ ਗਿਣਤੀ ਵਿੱਚ ਧਰਮ ਨੇ। ਮੋਟੇ ਤੌਰ ਤੇ ਆ 5-6 ਧਰਮ ਤੁਸੀਂ ਸੁਣਦੇ ਹੋ, ਧਰਤੀ ਤੇ ਸਾਹਮਣੇ ਦਿਸਦੇ। ਪਰ ਜੇ ਸਾਰੀਆਂ ਛੋਟੀਆਂ ਛੋਟੀਆਂ ਜਮਾਤਾਂ ਨੂੰ, ਫਿਰਕਿਆਂ ਨੂੰ ਜੋੜੀਏ ਤੇ 300 ਦੇ ਕਰੀਬ ਗਿਣਤੀ ਬਣਦੀ ਹੈ ਸੰਸਾਰ ਦੇ ਵਿੱਚ, ਇੰਨੇ ਧਰਮ ਨੇ ਸੰਸਾਰ ਵਿੱਚ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਸਾਰੇ ਸਿਧਾਂਤਾਂ ਨੂੰ ਮੈਂ ਵੇਖਿਆ, ਸਾਰੇ ਮਤਾਂ ਨੂੰ, ਸਾਰੇ ਧਰਮਾਂ ਨੂੰ ਵੇਖਿਆ। ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ। ਬੜੇ ਬੜੇ ਜਤੀ, ਬੜੇ ਬੜੇ ਤਿਆਗੀ ਵੀ ਵੇਖੇ ਨੇ। ਸੂਰ ਸੁਰਾਰਦਨ ਸ਼ੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ। ਮਤੀ ਦਾ ਅਰਥ ਹੈ ਮਤਾਂ ਦੇ, ਕਈ ਧਰਮਾਂ ਦੇ, ਕਈ ਮਜ਼ਹਬਾਂ ਦੇ ਲੋਕ ਨੇ। ਕੋਈ ਕਿਵੇਂ ਦੇ ਕੱਪੜੇ ਪਾ ਕੇ ਰੱਖਦਾ, ਕੋਈ ਕਿਵੇਂ ਦੇ ਵਸਤਰ ਪਾ ਕੇ ਰੱਖਦਾ, संत समूह अनेक मति के सारे ही देश को देख रहे हो मत। ये अर्थ ने मैं सारे देश के दे मतां नूं वेख के रहे दा अर्थ हुण रुक गया। रहे दा इत्थे अर्थ है कि सारे देश के दे मतां मतांतरां नूं देखण तों बाद मैं इस निर्णय ते पहुंचिया, मैं इस विचार ते पहुंचिया, सारे ही देश को देख रहे हो मत, को ना देखियत प्राण पति के इन्हां धर्मां दे विच लोक कपड़े धर्मां वाले पा लैंदे ने, बारले रीति रिवाज कर लैंदे ने, बाहरों सब कुछ कर लैंदे ने, पूजा प्रतिष्ठा सब कुछ हो जांदा है, पर उन्हां दे अंदर अपने परमात्मा दे प्रति प्राण पति के वाली दशा नहीं बनती। यह शब्द बड़ा प्यारा है। गुरु ग्रंथ साहिब जी की बाणी दे विच यह लफ्ज बहुत बारी आया, प्राण पति कवन गुण प्राण पत मिलो मेरी माई, रूपहीन बुद्ध बलहीनी मोहे परदेशन दूर ते आई। ये प्राणपति शब्द की है? प्राण का अर्थ है जिंद, पति का अर्थ है मालक। परमात्मा नू इन्ना प्यार करना कि जिन्ना प्राणा तो भी वध जिंद तो भी ज्यादा, यह एक धार्मिक मरजीवड़े की आखिरी दशा है, जिथे अपनी जिंद नू प्यार घट करता है ते परमात्मा नू प्यार ज्यादा करता है। बस उदों ये घटना जीवन दे विच धर्म क्रांति लियाएगा, उस तो पहला बिल्कुल नहीं है। ध्यान रखना यह एक सीमा है, एक हद है। आपां सारी धार्मिक हाँ, अपने अपने तौर ते सब कहते हैं पाया घाट ना कोई कहाया, सारे आपो अपनी थां ते पूरे ही ने, आपो अपनी व्याख्या दी चादर बलेट के सारे तुरे फिरदे ने कि मैं ये हाँ, कोई कहिंदा मैं ये हाँ। पर यह गुरु नूं पुछना पएगा भी मैं की हाँ, अपनी व्याख्या कदी आप ना करना। सच है सिख दा मतलब यही है जेड़ा अपनी व्याख्या आप नहीं करदा, गुरु ग्रंथ साहिब नूं पुछदा है कि मैं किवें दा हाँ, तां उहदे विचों पता लगेगा कि मैं किहड़ी दशा विच खड़ा। उहनां चिर असीं गलत व्याख्या अपनी करी जावांगे तां सतगुरु ने सिखी दे अर्थ कीते गुरु ग्रंथ साहिब दे विच कि जिन्ना चिर तू अपनी जिंद तो ज्यादा अपने गुरु नू प्यार नहीं करदा, उन्ना चिर कोई संभावना ना करे भी मेरी जिंदगी विच धर्म कोई तब्दीली लिया देगा। तां ही ते तब्दीली नहीं आउंदी। किन्नी वड्डी गिनती विच दुनिया दे घट्टो घट 50% बंदे तां धार्मिक है ना, बारी तौर ते ज्यादा नहीं तां 50% ते मंदरां मस्जिदां तीर्थां ते यात्रावां ते हजां ते लंगरां विच समागमां विच जांदे ही ने, पर इन्नी वड्डी गिनती विच लोकां दे जीवन विच कदी कोई इस तरह की क्रांति क्यों नहीं आउंदी? लोक तां किसी कोल शराब दा ठेका होवे उह वी कहिंदा है जी ये बड़ा असीं पुन्न दा काम कर रहे हां, जे तुसीं ये इनू बंद करन दी गल कीती तां लोकां दी श्रद्धा टुट जाएगी। किन्नी हासोहीणा ज्ञान है। तां इस ढंग दे नाल ध्यान दिओ साध संगत, इह कोई धार्मिक लेबल लाउण नाल आरंभता दे नाल अपने बनाए हुए धर्म नाल कोई बंदा धार्मिक नहीं बनता जिन्ना चिर गुरु तो टैस्ट ना कराया जाए। असीं पुछिया नहीं कदी गुरु नूं आ के वी जिहड़ा असीं कर्म धर्म कर रहे हां ਇਹ ਪ੍ਰਵਾਨ ਵੀ ਹੈ ਕਿ ਨਹੀਂ। ਜਿਨ੍ਹਾਂ ਨੇ ਪੁੱਛਿਆ ਉਹਨਾਂ ਦੇ ਸ਼ਬਦ ਪੜ੍ਹ ਕੇ ਵੇਖੋ। ਭਾਈ ਵੀਰ ਸਿੰਘ ਨੇ ਕਿਹਾ ਹੈ ਕਿ ਮੈਂ ਕਮਾਇਆ ਬੜਾ ਕੁਝ, ਪਰ ਜਿੱਦਣ ਮੈਂ ਗਿਆ ਨਾ ਅੰਦਰ ਮੇਰੇ ਪੈਰ ਕੰਬਦੇ ਸਨ। ਕਿਉਂ? ਕਹਿਣ ਲੱਗੇ ਸੋਚਿਆ ਵੀ ਕੀ ਪਤਾ ਜਿਹੜੇ ਵੀਰ ਸਿੰਘਾਂ ਤੂੰ ਕਰਮ ਧਰਮ ਕਰਦਾ ਰਿਹਾ ਗੁਰੂ ਨੂੰ ਪ੍ਰਵਾਨ ਵੀ ਹੋਣੇ ਨੇ ਕਿ ਨਹੀਂ। ਪਰ ਅਸੀਂ ਕਦੀ ਪੁੱਛਿਆ ਵੀ ਨਹੀਂ, ਆਪ ਹੀ ਮੋਹਰ ਲਾ ਦਿੱਤੀ ਉੱਤੇ ਵੀ ਮੈਂ ਬਹੁਤ ਵੱਡਾ ਧਾਰਮਿਕ ਆਦਮੀ ਹਾਂ। ਗੁਰੂ ਸਾਹਿਬ ਨੇ ਬਚਨ ਕੀਤੇ ਬਾਣੀ ਦੇ ਅੰਦਰ, ਕਹਿਣ ਲੱਗੇ ਵੇਖ ਬੜੇ ਤਰਲੇ ਵਾਲੇ ਬਚਨ ਹਨ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਕਿਆ ਜਾਨਾ ਕਿਆ ਹੋਏਗਾ ਰੀ ਮਾਈ, ਮੈਂ ਜਦੋਂ ਉਹਦੇ ਦਰ ਤੇ ਜਾਵਾਂਗਾ ਆਪਣਾ ਆਪਾ ਲੈ ਕੇ ਆਪਣੇ ਜੀਵਨ ਨੂੰ ਲੈ ਕੇ, ਜਦੋਂ ਤੂੰ ਮੈਨੂੰ ਟੈਸਟ ਕੀਤਾ ਵੇਖਿਆ ਕਸਵੱਟੀ ਲਾਈ ਕੀ ਪਤਾ ਮੇਰੀ ਜ਼ਿੰਦਗੀ ਦੇ ਸਾਰੇ ਕੀਤੇ ਹੋਏ ਅਭਿਆਸ ਦਾ ਕੋਈ ਮੁੱਲ ਵੀ ਪੈਣਾ ਕਿ ਨਹੀਂ। ਇਹ ਹੈ ਸਿੱਖੀ ਦੀ ਜਿਹੜੀ ਭਾਵਨਾ ਹੈ, ਕਰੇ ਸਭ ਕੁਝ ਸਿੱਖ ਪਰ ਦਾਵਾ ਨਾ ਕਰੇ ਕਿ ਮੈਂ ਇਹ ਕਰਕੇ ਬਸ ਪੂਰਨ ਹੋ ਗਿਆ ਹਾਂ, ਉਹ ਅਜੇ ਵੀ ਅਧੂਰਾ ਹੈ। ਕਿਆ ਜਾਨਾ ਕਿਆ ਹੋਏਗਾ ਰੀਮਾਈ, ਕੀ ਪਤਾ ਉਹਨੇ ਪ੍ਰਵਾਨ ਵੀ ਕਰਨਾ। ਵੈਸੇ ਸਰੀਰ ਦੇ ਪੱਖ ਵਿੱਚ ਬੰਦਾ ਦੁਨੀਆਂ ਵਿੱਚ ਬੜਾ ਸੁਚੇਤ ਹੈ, ਥੋੜਾ ਜਿਹਾ ਸਰੀਰ ਵਿੱਚ ਰੋਗ ਹੋ ਜਾਏ ਨਾ ਤੇ ਆਪਾਂ ਕਿਤੋਂ ਟੈਸਟ ਕਰਾ ਲਈਏ ਤੇ ਕੋਈ ਬੰਦਾ ਕਹਿ ਦੇ ਵੀ ਜਿੱਥੋਂ ਤੂੰ ਟੈਸਟ ਕਰਾਇਆ ਹੈ ਉਹਦੀ ਮਸ਼ੀਨ ਖਰਾਬ ਹੈ, ਤਾਂ ਬੰਦਾ ਉਹਨੂੰ ਪਾੜ ਦੇਗਾ, ਕਹੇਗਾ ਇਹਦੇ ਰਿਜ਼ਲਟ ਹੀ ਗਲਤ ਨੇ। ਉਹ ਖੋਜ ਕਰੇਗਾ ਵੀ ਕਿਹੜੇ ਥਾਂ ਤੇ ਜਿਹੜੇ ਟੈਸਟ ਨੇ ਬਿਲਕੁਲ ਠੀਕ ਓਰਿਜਨਲ ਹੁੰਦੇ ਨੇ, ਤਾਂ ਉੱਥੇ ਜਾਏਗਾ, ਠੀਕ ਮਸ਼ੀਨ ਦੀ ਖੋਜ ਕਰੇਗਾ। ਉੱਥੇ ਆਪਣੇ ਆਪ ਦੇ ਗਿਆਨ ਤੇ ਆਸ਼ਰਿਤ ਨਹੀਂ ਰਹਿੰਦਾ, ਉੱਥੇ ਮਸ਼ੀਨ ਤੋਂ ਟੈਸਟ ਕਰਾਉਂਦਾ ਤੇ ਉਹ ਵੀ ਬੜੀ ਵਧੀਆ ਲੱਭ ਕੇ। ਪਰ ਧਰਮ ਦੇ ਮਾਮਲੇ ਵਿੱਚ ਬੰਦਾ ਗੁਰੂ ਤੋਂ ਟੈਸਟ ਕੋਈ ਨਹੀਂ ਕਰਾਉਂਦਾ, ਆਪ ਹੀ ਕਰ ਲੈਂਦਾ ਹੈ, ਜਾਂ ਆਪ ਕਰ ਲੈਂਦਾ ਹੈ ਜਾਂ ਉਹ ਚਾਰ ਪੰਜ ਆਪਣੇ ਆਲੇ ਦੁਆਲੇ ਉਸਤਤ ਕਰਨ ਵਾਲੇ ਰੱਖ ਲੈਂਦਾ, ਉਹਨਾਂ ਨੂੰ ਪੁੱਛਦਾ ਹੈ ਵੀ ਆਹ ਮੇਰੇ ਕੰਮ ਠੀਕ ਨੇ ਨਾ, ਉਹਨਾਂ ਨੇ ਤਾਂ ਪਹਿਲਾਂ ਹੀ ਕਹਿਣਾ ਠੀਕ ਨੇ, ਨਾਲੇ ਜਿਹੜੇ ਕਹਿ ਰਹੇ ਨੇ ਉਹ ਆਪ ਅਜੇ ਠੀਕ ਨਹੀਂ ਹੋਏ। ਤਾਂ ਇਸ ਤਰ੍ਹਾਂ ਕੋਈ ਕੁਆਲਿਟੀ ਨਹੀਂ ਪੈਦਾ ਹੁੰਦੀ ਧਰਮ ਦੇ ਵਿੱਚ, ਕੋਈ ਜੀਵਨ ਨਹੀਂ ਬਣਦਾ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਕਿ ਇੱਕ ਤੋਂ ਬਿਨਾਂ ਜਿੰਨਾ ਚਿਰ ਤੂੰ ਉਹਨੂੰ ਆਪਣੇ ਪ੍ਰਾਣਾਂ ਤੋਂ ਜ਼ਿਆਦਾ ਪਿਆਰ ਨਹੀਂ ਕਰਦਾ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮਤ ਕੋ ਨਾ ਦੇਖੀ, ਸਾਰੇ ਮਤਾਂ ਨੂੰ ਮੈਂ ਵੇਖ ਲਿਆ, ਹੋਰ ਸਭ ਕੁਝ ਹੈ ਪਰ ਇੱਕ ਦਾ ਪਿਆਰ ਉਹਨਾਂ ਵਿੱਚ ਨਹੀਂ। ਮਤ ਕੋ ਨਾ ਦੇਖੀ ਪ੍ਰਾਣ ਪਤੀ ਕੇ। ਫਿਰ ਹਜ਼ੂਰ ਕਹਿੰਦੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਭਾਏ ਕਿਰਪਾ ਦੋ ਸ਼ਬਦ ਇਕੱਠੇ ਨੇ, ਸੱਚ ਜਾਣੂ ਇਹ ਦੋਵੇਂ ਇਕੱਠੇ ਹੀ ਆਉਂਦੇ ਨੇ, ਦੋ ਅਵਸਥਾਵਾਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਲਿਖਿਆ ਗਿਆ ਹਰਫਾਂ ਤੱਕ ਸੀਮਤ ਨਹੀਂ ਹੈ, ਸ਼ਬਦਾਂ ਤੱਕ ਸੀਮਤ ਨਹੀਂ ਹੈ। ਜੋ ਕੁਝ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਆਇਆ ਉਹ ਅਵਸਥਾਵਾਂ ਦਾ ਨਾਮ ਲਿਖਿਆ ਗਿਆ ਹੈ। ਇਹ ਦੋ ਲਫ਼ਜ਼ ਧਿਆਨ ਵਿੱਚ ਰੱਖਣਾ, ਇੱਕ ਸ਼ਬਦ ਹੈ ਭਾਏ ਤੇ ਦੂਸਰਾ ਹੈ ਕਿਰਪਾ, ਇਹ ਦੋਵੇਂ ਇਕੱਠੇ ਵਾਪਰਦੇ ਨੇ ਜੀਵਨ ਵਿੱਚ। ਭਾਏ ਦਾ ਅਰਥ ਹੈ ਪ੍ਰੇਮ ਭਰੀ ਧਾਰਾ ਮਨ ਦੀ, ਜਦੋਂ ਪ੍ਰੇਮ ਨਹਿਰ ਬਣ ਕੇ ਜੀਵਨ ਵਿੱਚੋਂ ਵਹਿਣ ਲੱਗ ਪੈਂਦਾ ਉਹਨੂੰ ਕਹਿੰਦੇ ਨੇ ਭਾਏ। ਭਾਉ ਵੀ ਕਿਹਾ ਹੈ, ਇਸ ਨੂੰ ਭਾਵਣੀ ਵੀ ਕਿਹਾ ਹੈ। ਜਦੋਂ ਗੁਰਸਿੱਖ ਗੁਰਮੁਖ ਜਾਂ ਕੋਈ ਇਨਸਾਨ ਪਰਮਾਤਮਾ ਦੇ ਨਾਮ ਨਾਲ ਅੰਦਰੋਂ ਗਹਿਰਾ ਜੁੜ ਜਾਂਦਾ ਹੈ ਤਾਂ ਉਹਦੇ ਵਿੱਚੋਂ ਆਪਣੇ ਆਪ ਪ੍ਰੇਮ ਦੀ ਇੱਕ ਨਹਿਰ ਵਹਿਣ ਲੱਗ ਪੈਂਦੀ ਹੈ, ਉਹਨੂੰ ਕਹਿੰਦੇ ਨੇ ਭਾਏ, ਉਹ ਅਵਸਥਾ ਦਾ ਨਾਮ ਹੈ। ਜਦੋਂ ਇਹ ਭਾਏ ਆਉਂਦੀ ਹੈ ਉਸ ਵੇਲੇ ਹੀ ਕਿਰਪਾ ਆਉਂਦੀ ਹੈ, ਦੋਵੇਂ ਇਕੱਠੀਆਂ ਆਉਂਦੀਆਂ ਨੇ, ਭਾਏ ਤੇ ਕਿਰਪਾ ਇਕੱਠੀਆਂ ਨੇ, ਜਿਵੇਂ ਸੂਰਜ ਦੀ ਲਾਲੀ ਤੇ ਸੂਰਜ ਦੋਵੇਂ ਇਕੱਠੇ ਰਹਿੰਦੇ ਨੇ, ਪਰਮਾਤਮਾ ਦੀ ਕਿਰਪਾ ਤੇ ਮਨੁੱਖ ਦਾ ਪ੍ਰੇਮ ਦੋਵੇਂ ਇਕੱਠੇ ਰਹਿੰਦੇ ਨੇ। ਪ੍ਰੇਮ ਆਏਗਾ ਹੀ ਉਦੋਂ ਜਦੋਂ ਕਿਰਪਾ ਆ ਰਹੀ ਹੈ, ਦੋਵੇਂ ਇਕੱਠੀਆਂ ਆਉਂਦੀਆਂ। ਪਰ ਪਹਿਲਾਂ ਪ੍ਰੇਮ, ਅਸੀਂ ਕਹਿੰਦੇ ਹਾਂ ਪ੍ਰੇਮ ਕਰੋ ਪਰਮਾਤਮਾ ਦੀ ਕਿਰਪਾ ਹੋਵੇਗੀ, ਅਸਲ ਵਿੱਚ ਸੱਚ ਇਹ ਸੀ ਪ੍ਰੇਮ ਆਏ ਤਾਂ ਕਿਤੇ ਕਿਰਪਾ ਪਹਿਲਾਂ ਆ ਰਹੀ ਸੀ, ਥੋੜੀ ਜਿਹੀ ਪਾਸੇ ਹੈ ਜੇ, ਕਿਰਪਾ ਹੋਈ ਤਾਂ ਪ੍ਰੇਮ ਆਇਆ। ਪ੍ਰੇਮ ਬੰਦੇ ਦੇ ਵੱਸ ਦੀ ਆਪਣੀ ਗੱਲ ਨਹੀਂ ਹੈ, ਧੱਕੇ ਨਾਲ ਨਹੀਂ ਹੋ ਸਕਦਾ, ਨਾਲੇ ਪ੍ਰੇਮ ਤੇ ਵੇਖਣ ਤੋਂ ਬਿਨਾਂ ਪੈਦਾ ਹੀ ਨਹੀਂ ਹੁੰਦਾ, ਬਿਨ ਦੇਖੇ ਉਪਜੈ ਨਹੀਂ ਆਸਾ, ਜਬ ਦੇਖਾਂ ਤਬ ਗਾਵਾਂ ਤੋ ਜਨ ਧੀਰਜ ਪਾਵਾਂ। ਤਾਂ ਭਾਏ ਕਿਰਪਾ ਦੋ ਲਫ਼ਜ਼ ਨੇ, ਭਾਏ ਹੈ ਸੂਰਜ ਦੀ ਲੋ, ਸੂਰਜ ਅਜੇ ਨਹੀਂ ਉੱਗਿਆ ਪਰ ਉਹਦਾ ਚਾਨਣਾ ਪਹਿਲਾਂ ਆ ਗਿਆ, ਸਵੇਰੇ ਪੋ ਫੁੱਟ ਪਈ, ਚਿੜੀ ਚੁਹਕੀ ਪੋ ਫੁੱਟੀ, ਚਿੜੀ ਦੇ ਬੋਲਣ ਦੀ ਨਿਸ਼ਾਨੀ ਹੈ ਕਿ ਪੋ ਫੁੱਟਣ ਵਾਲੀ, ਸਵੇਰਾ ਆਉਣ ਵਾਲਾ ਹੈ। ਤਾਂ ਇਹ ਜਿਹੜੀ ਕਿਰਪਾ ਹੈ ਇਹਦੇ ਨਾਲ ਹੀ ਸਭ ਕੁਝ ਵਾਪਰਦਾ ਹੈ ਪਰਮਾਰਥ ਦੇ ਅੰਦਰ। ਤੇ ਗੁਰੂ ਸਾਹਿਬ ਕਹਿੰਦੇ ਨਾ ਭਾਏ ਹੈ ਨਾ ਕਿਰਪਾ ਹੈ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਕਹਿਣ ਲੱਗੇ ਮਤ ਬੜੇ ਨੇ ਸੰਸਾਰ ਵਿੱਚ, ਨਾ ਕੋਈ ਧਰਮਾਂ ਦੀ ਕਮੀ ਨਾ ਕੋਈ ਸੰਸਥਾਵਾਂ ਦੀ ਕਮੀ, ਨਾ ਗੁਰਦੁਆਰਿਆਂ ਦੀ ਕਮੀ, ਨਾ ਮੰਦਰਾਂ ਦੀ ਕਮੀ, ਨਾ ਸੁਸਾਇਟੀਆਂ ਦੀ ਕਮੀ, ਕਿਸੇ ਚੀਜ਼ ਦੀ ਕਮੀ ਨਹੀਂ। ਕਮੀ ਹੈ ਤੇ ਸਿਰਫ ਪਰਮਾਤਮਾ ਦੇ ਪ੍ਰੇਮ ਦੀ ਕਮੀ ਹੈ, ਬਾਕੀ ਸਾਰਾ ਕੁਝ ਹੈ। ਨਾ ਲੰਗਰਾਂ ਦੀ ਕਮੀ, ਨਾ ਗੋਲਕਾਂ ਦੀ ਕਮੀ, ਕਿਸੇ ਚੀਜ਼ ਦੀ ਕਮੀ ਨਹੀਂ। ਕਿੰਨੇ ਕਿੰਨੇ ਲੱਖ ਨਿਕਲਦੇ ਨੇ, ਪਰ ਉਹਨਾਂ ਨੂੰ ਗਿਣਨ ਵਾਲਿਆਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਕਿਤੇ ਭਾਏ ਕਿਰਪਾ ਵੀ ਹੈ, ਉਹ ਨਹੀਂ ਜਾਪਦੀ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਹੂੰ ਤੇ ਦਾ ਮਤਲਬ ਹੈ ਉਹਦੇ ਤੋਂ ਬਿਨਾਂ। ਫਿਰ ਬਚਨ ਕੀਤੇ ਏਕ ਰਤੀ ਬਿਨ, ਏਕ ਰਤੀ ਕੇ ਦੋ ਰਤੀ ਸ਼ਬਦ ਨੇ, ਪਹਿਲੇ ਉੱਤੇ ਅਧਕ ਲੱਗੇਗਾ, ਉਹਦੇ ਅਰਥ ਨੇ ਏਕ ਰਤੀ ਬਿਨ। ਰਤੀ ਦਾ ਅਰਥ ਹੈ ਇੱਕ ਦੇ ਰੰਗੇ ਜਾਣ, ਇੱਕ ਨਾਮ ਵਿੱਚ ਰੰਗੇ ਜਾਣ ਤੋਂ ਬਿਨਾਂ। ਪਹਿਲੀ ਰਤੀ ਦੇ ਅਰਥ ਨੇ ਪ੍ਰੇਮ, ਦੂਸਰੀ ਜਿਹੜੀ ਰਤੀ ਹੈ ਉਹਦੇ ਉੱਤੇ ਅਧਕ ਨਹੀਂ ਹੈ, ਲਾਉਣਾ ਨਹੀਂ, ਵੈਸੇ ਦੋਵਾਂ ਤੇ ਨਹੀਂ ਹੈ। ਦੂਸਰੀ ਰਤੀ ਹੈ, ਰਤੀ ਜਿਹੜੀ ਤੋਲ ਵਿੱਚ ਆਉਂਦੀ, ਜਿਵੇਂ ਮਾਸਾ ਹੈ ਰਤੀ ਹੈ, ਗ੍ਰਾਮ ਹੈ, ਕਿਲੋ ਹੈ, ਸ਼ੇਰ ਹੈ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਇਹ ਸਾਰੇ ਮਤ, ਸਾਰੇ ਧਰਮ, ਜਿੰਨੀ ਪ੍ਰਕਾਰ ਦੇ ਵੀ ਧਰਮ ਨੇ ਸੰਸਾਰ ਵਿੱਚ, ਜਿੰਨਾ ਚਿਰ ਇੱਕ ਦੇ ਪਿਆਰ ਵਿੱਚ ਰੰਗੇ ਨਹੀਂ ਜਾਂਦੇ, ਇਹਨਾਂ ਦਾ ਭਾਰ, ਇਹਨਾਂ ਦਾ ਮੁੱਲ ਇੱਕ ਰਤੀ ਤੋਂ ਵੀ ਥੋੜਾ ਕਹਿ ਲਓ ਜਾਂ ਇੱਕ ਰਤੀ ਕੂਦੇ ਹਨ, ਇਸ ਤੋਂ ਵੱਧ ਕੁਝ ਵੀ ਨਹੀਂ ਹੈ। ਤਾਂ ਬੇਨਤੀ ਕਰ ਰਿਹਾ ਸੀ ਗੁਰੂ ਸਾਹਿਬ ਨੇ, ਇੱਕ ਦੀ ਗੱਲ ਕੀਤੀ, ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇੱਕ ਉਹਦਾ ਰੂਪ। ਪਰ ਇੱਥੇ ਮੈਂ ਇੱਕ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਦੁੱਬ ਦਾ ਨਾਮ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ, ਸਿੱਖ ਮੜੀਆਂ ਨੂੰ ਨਾ ਪੂਜੇ, ਮਸਾਣਾਂ ਨੂੰ ਨਾ ਪੂਜੇ। ਹੁਣ ਇੱਥੇ ਧਿਆਨ ਰੱਖਣਾ, ਗੁਰੂ ਸਾਹਿਬ ਨੇ ਅੱਗੇ ਇਹ ਵੀ ਦੱਸਿਆ ਵੀ ਬੰਦਾ ਇੱਕ ਨੂੰ ਛੱਡ ਕੇ ਇੱਧਰ ਉੱਧਰ ਭਟਕਦਾ ਕਿਉਂ ਹੈ, ਉਹਦਾ ਕਾਰਨ ਦੱਸਿਆ ਸੀ ਤ੍ਰਿਸ਼ਨਾ। ਮੰਗ ਹੀ ਹੈ ਨਾ ਬੰਦੇ ਦੀ, ਮੰਗ ਸੰਸਾਰ ਦੀ ਇੰਨੀ ਵੱਧ ਗਈ ਵੀ ਮੰਗਿਆ ਗੁਰੂ ਕੋਲੋਂ ਵੀ, ਪਰ ਮੰਗਦਿਆਂ ਮੰਗਦਿਆਂ ਨਾਲ ਇਹ ਵੀ ਮਨ ਵਿੱਚ ਆ ਗਿਆ ਵੀ ਜੇ ਗੁਰੂ ਨੇ ਕਰ ਦਿੱਤਾ ਠੀਕ ਹੈ, ਜੇ ਗੁਰਦੁਆਰੇ ਵਿੱਚ ਕੰਮ ਹੋ ਗਿਆ ਠੀਕ ਹੈ, ਸਾਧ ਸੰਗਤ ਵਿੱਚ ਹੋ ਗਿਆ, ਅਰਦਾਸ ਕੀਤੀ ਗੁਰਮੁਖਾਂ ਦੇ ਕੋਲ ਹੋ ਗਿਆ ਠੀਕ, ਨਾ ਹੋ ਗਿਆ ਤੇ ਗੁਰੂ ਬਦਲ ਲਵਾਂਗੇ। ਇਸ ਤਰ੍ਹਾਂ ਦੀ ਭਾਵਨਾ ਤੋਂ ਗੁਰੂ ਸਾਹਿਬ ਨੇ ਕਿਹਾ ਗੁਰੇਜ ਕਰਨਾ ਸਿੱਖ ਨੇ, ਇੱਕ ਕੁਲ ਕਹਿਣਾ ਹੈ, ਜੀ ਦੀ ਅਰਦਾਸ ਜਿਹੜੀ ਹੈ, ਜੀਵਨ ਦੀ ਲੋੜ ਜਿਹੜੀ ਇੱਕ ਕੁਲ ਕਹਿ, ਜੇ ਪੂਰੀ ਹੋ ਜਾਏ ਤੇ ਤਾਂ ਵੀ ਧੰਨਵਾਦ ਕਰੀ, ਜੇ ਪੂਰੀ ਨਹੀਂ ਹੋਈ ਤੇ ਤੇਰਾ ਇਹਦੇ ਵਿੱਚ ਕੋਈ ਨਾ ਕੋਈ ਭਲਾ ਹੀ ਹੋਵੇਗਾ, ਇੱਕ ਦਾ ਪੱਲਾ ਨਾ ਛੱਡੀ। ਜੇ ਤੂੰ ਅਰਦਾਸ ਦਾ ਸਿੱਖ ਹੋਇਆ ਤੇ ਫਿਰ ਤੂੰ ਵਪਾਰੀ ਸਿੱਖ ਬਣ ਜਾਏਗਾ, ਅਰਦਾਸ ਪੂਰੀ ਹੋਈ ਸਿੱਖ ਬਣਿਆ ਰਿਹਾ, ਅਰਦਾਸ ਪੂਰੀ ਨਾ ਹੋਈ ਗੁਰੂ ਨਾਲ ਪਿਆਰ ਟੁੱਟ ਗਿਆ। ਇਹ ਪਿਆਰ ਥੋੜੀ ਹੈ, ਪਿਆਰ ਦਾ ਮਤਲਬ ਤੇ ਲੈਣ ਦੇਣ ਨਾਲ ਸੰਬੰਧਿਤ ਨਹੀਂ ਹੈ, ਲੋੜ ਪਈ ਤੇ ਮੰਗ ਜ਼ਰੂਰ, ਮਿਲਿਆ ਤਾਂ ਠੀਕ, ਨਾ ਮਿਲਿਆ ਤਾਂ ਵੀ ਕੁਝ ਠੀਕ ਹੈ। ਤਾਂ ਇਹ ਕਿਹਾ ਕਿ ਦੁੱਬ ਦਾ ਨਾਮ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਫਿਰ ਬਚਨ ਕੀਤੇ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਪਰ ਘਰ ਦਾ ਅਰਥ ਹੈ ਦੂਜਾ ਦਰਵਾਜ਼ਾ, ਜਿਹੜਾ ਪਰ ਘਰ ਦੂਜੇ ਦੀ ਓਟ, ਦੂਜੇ ਦੀ ਓਟ ਬੰਦਾ ਲੈਂਦਾ ਹੀ ਤਾਂ ਹੈ ਵੀ ਤ੍ਰਿਸ਼ਨਾ ਵੱਧ ਜਾਂਦੀ ਏ ਜੀਵਨ ਦੇ ਵਿੱਚ, ਇੱਕ ਤੇ ਬੰਦਾ ਸੀਮਿਤ ਕਿਉਂ ਨਹੀਂ ਰਹਿੰਦਾ, ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ। ਦੂਜੇ ਘਰ ਵੱਲ ਬੰਦਾ ਕਿਉਂ ਜਾਂਦਾ ਹੈ, ਕਿਉਂਕਿ ਆਪਣੇ ਘਰ ਤੇ ਉਹਨੂੰ ਸਬਰ ਨਹੀਂ ਆਉਂਦਾ, ਸੰਤੋਖ ਨਹੀਂ ਆਉਂਦਾ, ਤ੍ਰਿਸ਼ਨਾ ਵੱਧ ਜਾਂਦੀ ਹੈ। ਜੋ ਕੁਝ ਤੈਨੂੰ ਪਰਮਾਤਮਾ ਨੇ ਪ੍ਰਾਲਬਧ ਅਨੁਸਾਰ ਦਿੱਤਾ ਹੈ, ਗੁਰਸਿੱਖੀ ਦੀ ਅਰਥ ਇਹ ਕੀਤੇ ਭਾਈ ਗੁਰਦਾਸ ਜੀ ਨੇ, ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ। ਅੰਦਰ ਕੋਈ ਫਰਕ ਹੈ, ਬੜੇ ਲੰਬੇ ਵਿਸ਼ੇ ਨੇ ਗੁਰਬਾਣੀ ਦੇ ਅੰਦਰ। ਜਦੋਂ ਅੰਦਰ ਕੋਈ ਫਰਕ ਹੈ ਤੇ ਮਨ ਨਹੀਂ ਟਿਕੇਗਾ। ਬਾਬਾ ਫਰੀਦ ਜੀ ਨੂੰ ਕਿਸੇ ਨੇ ਪੁੱਛਿਆ ਸੀ, ਮੈਂ ਸਾਰੀਆਂ ਨਮਾਜ਼ਾਂ ਪੜ੍ਹ ਲਈਆਂ ਨੇ, ਸਾਰੇ ਰੋਜ਼ੇ ਰੱਖੇ ਨੇ, ਨਹੀਂ ਕੁਝ ਬਣਿਆ, ਅੱਜ ਅਸੀਂ ਵੀ ਕਹਿੰਦੇ ਹਾਂ ਮੈਂ ਨਿਤਨੇਮ ਪੂਰੇ ਕੀਤੇ ਨੇ, ਕੁਝ ਨਹੀਂ ਬਣਿਆ। ਬਾਬਾ ਫਰੀਦ ਜੀ ਨੂੰ ਕਿਸੇ ਉਲਾਮਾ ਦੇ ਦਿੱਤਾ, ਕਹਿਣ ਲੱਗੇ ਖੁਦਾ ਵਾਲਿਓ ਤੁਸੀਂ ਰੱਬ ਦੀ ਥੋੜੀ ਜਿਹੀ ਜ਼ਿੰਮੇਵਾਰੀ ਲੈਂਦੇ ਹੋ, ਦੱਸੋ ਸਾਨੂੰ ਸਾਰਾ ਕੁਝ ਕਰ ਲਿਆ ਨਹੀਂ ਕੁਝ ਹੋਇਆ। ਬਾਬਾ ਜੀ ਨੇ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ, ਕਹਿਣ ਲੱਗੇ ਢੂੰਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਕੋਰਦਾਰ ਤੇ ਕਮੀ ਹੈ ਤੇਰੇ ਵਿੱਚ, ਕੋਈ ਤੇਰੇ ਵਿੱਚ ਕਿਤੇ ਸ਼ੇਕ ਹੈ, ਤੇਰੇ ਵਿੱਚ ਕਿਤੇ ਸ਼ੱਕ ਹੈ, ਤੇਰੇ ਵਿੱਚ ਕਿਤੇ ਬੇਵਿਸ਼ਵਾਸੀ ਹੈ। ਆਪਣੇ ਆਪ ਨੂੰ ਪੜਚੋਲ ਕੇ ਵੇਖ, ਆਪਣੇ ਆਪ ਦਾ ਸਰਵੇਖਣ ਕਰ, ਖੁਦਾ ਦੇ ਮਾਰਗ ਤੇ ਕਦੀ ਕਿੰਤੂ ਨਾ ਕਰੀ। ਢੂੰਡੇਂਦੀਏ ਸੁਹਾਗ ਕੂ, ਸੁਹਾਗਦਾਰ ਤੇ ਪਰਮਾਤਮਾ, ਹੇ ਸੁਹਾਗ ਨੂੰ ਲੱਭਣ ਵਾਲੀ ਜੀਵ ਇਸਤਰੀ, ਗੁਰਮੁਖ ਪਿਆਰਿਆ, ਤਉ ਤਨ ਕਾਈ ਕੋਰ, ਤੇਰੇ ਆਪਣੇ ਵਿੱਚ ਕੋਈ ਕਮੀ ਹੈ? ਕਿਹੜੀ ਕਮੀ ਹੈ? ਕਹਿਣ ਲੱਗੇ ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਜਿਨ੍ਹਾਂ ਦਾ ਨਾਮ ਗੁਰਸਿੱਖ ਗੁਰਮੁਖ ਹੈ ਨਾ, ਉਹ ਆਪਣੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਵੱਲ ਨਹੀਂ ਝਾਕਦੇ ਕਦੀ, ਪਰ ਤੇਰੇ ਵਿੱਚ ਤਾਂ ਝਾਕ ਹੈ, ਤੂੰ ਵੇਹਨਾ ਗੁਰੂ ਨੂੰ ਵੀ, ਅੱਖ ਬਚਾ ਕੇ ਹੋਰ ਵੀ ਦੇਖ ਲੈਂਦਾ। ਵਿਸ਼ਵਾਸ ਗੁਰੂ ਤੇ ਵੀ ਹੈ, ਪਰ ਕਈਆਂ ਹੋਰਾਂ ਤੇ ਵੀ ਵਿਸ਼ਵਾਸ ਹੈ ਵੀ ਉਹ ਵੀ ਕਰਨਗੇ। ਗੁਰਮਤ ਵਿੱਚ ਗੁਰੂ ਕਿਹਾ, ਗੁਰੂ ਗ੍ਰੰਥ ਸਾਹਿਬ ਤੇ ਪੰਜਾਂ ਨੂੰ ਇਹ ਧਿਆਨ ਰੱਖਣਾ। ਕੁਝ ਗੱਲਾਂ ਸਪਸ਼ਟ ਕਰਨੀਆਂ ਚਾਹੀਦੀਆਂ, ਵੈਸੇ ਨਹੀਂ ਇਹ ਗੱਲ ਥੋਪੀ ਜਾਣੀ ਦੀ ਵੀ ਗੁਰੂ ਤੇ ਵਿਸ਼ਵਾਸ ਕਰੋ। ਗੁਰੂ ਪਦਵੀ ਰੱਖੀ ਪੰਜਾਂ ਵਿੱਚ ਸਾਧ ਸੰਗਤ ਵਿੱਚ, ਜਿਹੜਾ ਜਿਹੜਾ ਸ਼ਬਦ ਨੂੰ ਜਪੇਗਾ ਉਹ ਸਰੀਰ ਪ੍ਰਵਾਨ ਹੋ ਗਿਆ, ਉਹ ਗੁਰੂ ਦਾ ਹੀ ਕੰਮ ਕਰ ਰਿਹਾ, ਗੁਰੂ ਦੀ ਡਿਊਟੀ ਕਰ ਰਿਹਾ। ਜਿਵੇਂ ਇੱਕ ਵੱਡਾ ਆਫਿਸਰ ਜਿਹੜਾ ਹੈ ਉਹ ਸਾਰੇ ਕੰਮ ਆਪ ਨਹੀਂ ਕਰਦਾ, ਉਹਨੇ ਤਾਂ ਸਿਰਫ ਸਾਈਨ ਕਰਨੇ ਨੇ। ਤਾਂ ਗੁਰਮਤ ਦੇ ਅੰਦਰ ਸਾਧ ਸੰਗਤ ਜਿਹੜੀ ਹੈ ਉਹ ਵੀ ਇੱਕ ਤਰ੍ਹਾਂ ਨਾਲ ਆਪਾਂ ਕਹਿੰਦੇ ਹਾਂ ਵੀ ਗੁਰੂ ਰੂਪ ਖਾਲਸਾ ਜੀ। ਪੰਜਾਂ ਨੂੰ ਕਿਹਾ, ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਬਹੁਤੇ ਕੰਮ ਖਾਲਸਾ ਜੀ ਨੂੰ ਸੌਂਪ ਦਿੱਤੇ, ਤੁਸੀਂ ਕਰੋ। ਸਾਰਾ ਕਾਗਜ਼ਾਤ ਤਿਆਰ ਕਰਕੇ ਲਿਆਓ, ਸਭ ਫਾਈਲ ਤਿਆਰ ਕਰੋ ਤੇ ਮੇਰੇ ਸਾਹਮਣੇ ਰੱਖ ਦਿਓ, ਮੈਂ ਚੈੱਕ ਕਰਾਂਗਾ, ਠੀਕ ਹੋ ਜਾਏਗੀ ਓਕੇ ਕਰ ਦਿਆਂਗਾ, ਨਹੀਂ ਤੇ ਵਾਪਸ ਲੈ ਜਾਣਾ। ਇਹ ਕੰਸੈਪਟ ਹੈ ਗੁਰੂ ਦਾ, ਗੁਰਮਤ ਦੇ ਅੰਦਰ ਸਪਸ਼ਟ ਹੋ ਜਾਣਾ ਚਾਹੀਦਾ। ਔਰ ਧਿਆਨ ਦਿਓ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾਂ ਝਾਕ ਨਾ ਹੋਰ, ਇੱਕ ਨਾਲ ਜੁੜ ਗਏ, ਇੱਕ ਤੇ ਸ਼ਰਧਾ ਆ ਗਈ। ਪਰ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ। ਤ੍ਰਿਸ਼ਨਾ ਕਰਕੇ ਤੂੰ ਆਪਣੇ ਗੁਰੂ ਨੂੰ ਛੱਡ ਕੇ ਪਰ ਘਰ ਦੂਜੇ ਘਰ ਵੱਲ ਜਾਂਦਾ, ਜਿੰਨਾ ਚਿਰ ਤੇਰੀ ਤ੍ਰਿਸ਼ਨਾ ਨਾ ਮਿਟੀ ਉਹਨਾਂ ਚਿਰ ਤੂੰ ਇੱਕ ਨਾਲ ਨਹੀਂ ਜੁੜ ਸਕਣਾ, ਉਹ ਤੈਨੂੰ ਜੁੜਨ ਨਹੀਂ ਦਏਗੀ। ਫਿਰ ਤ੍ਰਿਸ਼ਨਾ ਕਿਵੇਂ ਬੁੱਝੇਗੀ? ਜਵਾਬ ਦੇ ਦਿੱਤਾ ਅਗਲੀ ਪੰਕਤੀ ਵਿੱਚ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਤੇਰੀ ਤ੍ਰਿਸ਼ਨਾ ਨੂੰ ਸ਼ਾਂਤ ਕਰਨਾ ਸਿਰਫ ਨਾਮ ਨੇ, ਉਹਨੇ ਸੰਪੂਰਨਤਾ ਕਰ ਦੇਣੀ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਤਾਂ ਉਹਨੇ ਇੱਛਾ ਵੀ ਸਾਰੀਆਂ ਪੂਰੀਆਂ ਕਰ ਦੇਣੀਆਂ, ਤ੍ਰਿਸ਼ਨਾਵਾਂ ਵੀ ਸਾਰੀਆਂ ਜਿਹੜੀਆਂ ਖਤਮ ਕਰ ਦੇਣੀਆਂ, ਤੇ ਬੰਦਾ ਆਪ ਹੀ ਇੱਕ ਨੂੰ ਨਹੀਂ ਛੱਡੇਗਾ। ਇਸ ਕਰਕੇ ਇਹ ਵੀ ਖਿਆਲ ਰੱਖਣਾ, ਕਈ ਵਾਰੀ ਅਸੀਂ ਇੱਕ ਨੂੰ ਮੰਨਣ ਵਾਲੇ ਸਾਰਾ ਸਾਰਾ ਘੰਟਾ ਇਹਦੇ ਤੇ ਜ਼ੋਰ ਦੇ ਜਾਂਦੇ ਹਾਂ ਵੀ ਇਹਨੂੰ ਨਹੀਂ ਪੂਜਣਾ ਜੀ, ਇਹਨੂੰ ਵੀ ਨਹੀਂ ਪੂਜਣਾ, ਸਾਡੇ ਭਾਸ਼ਣ ਸੁੱਕ ਜਾਂਦੇ ਨੇ ਇਹਨਾਂ ਕਥਾਵਾਂ ਵਿੱਚ। ਉੱਥੇ ਨਹੀਂ ਜੇ ਜਾਣਾ, ਇਹਨੂੰ ਨਹੀਂ ਪੂਜਣਾ, ਇਹ ਵੀ ਨਹੀਂ ਕਰਨਾ, ਉਹ ਵੀ ਨਹੀਂ ਕਰਨਾ। ਮੈਂ ਇੱਕ ਸਥਾਨ ਤੇ ਗਿਆ, ਉੱਥੇ ਬਹੁਤ ਲੰਮਾ ਬੋਰਡ ਲੱਗਾ ਹੋਇਆ ਸੀ ਗੁਰਦੁਆਰੇ ਦੇ ਸਾਹਮਣੇ, ਉਹਦੇ ਉੱਤੇ ਇਹ ਲਿਖਿਆ ਹੋਇਆ ਸੀ ਵੀ ਇਹ ਵੀ ਨਹੀਂ ਕਰਨਾ। ਘੱਟੋ ਘੱਟ 20 ਗੱਲਾਂ ਲਿਖੀਆਂ ਹੋਈਆਂ ਮੈਨੂੰ ਉਹਨਾਂ ਨੇ ਦਿਖਾਇਆ, ਕਹਿਣ ਲੱਗੇ ਦੇਖੋ ਬੜੀ ਮਿਹਨਤ ਨਾਲ ਲਿਖਿਆ, 20 ਪੰਕਤੀਆਂ, 20 ਨੰਬਰ, ਇਹ ਵੀ ਨਹੀਂ ਕਰਨਾ, ਵਰਤ ਵੀ ਨਹੀਂ ਰੱਖਣਾ, ਮੜੀਆਂ ਨਹੀਂ ਪੂਜਣੀਆਂ, ਬੁੱਤ ਨਹੀਂ ਪੂਜਣੇ, ਆ ਨਹੀਂ ਕਰਨਾ। ਇਹ ਸਭ ਕੁਝ ਠੀਕ ਸੀ, ਵੈਸੇ ਬੜਾ ਵਧੀਆ ਲਿਖਿਆ ਸੀ। ਕਹਿਣ ਲੱਗੇ ਜੀ ਬੜੇ, ਜਿਵੇਂ ਆਦਮੀ ਕੋਈ ਕੰਮ ਕਰੇ ਉਹਦੇ ਮਨ ਵਿੱਚ ਹੁੰਦਾ ਹੀ ਹੈ ਵੀ ਕੋਈ ਕਵੇ ਬਹੁਤ ਵਧੀਆ। ਤਾਂ ਮੈਨੂੰ ਉਹਨਾਂ ਪਹਿਲੀ ਵਾਰੀ ਬੁਲਾਇਆ ਸੀ, ਤਾਂ ਉੱਥੇ ਫਿਰ ਜਿਨ੍ਹਾਂ ਨੂੰ ਬੁਲਾਉਂਦੇ ਨੇ ਉਹਨਾਂ ਨੂੰ ਕਹਿਣਾ ਹੀ ਪੈਂਦਾ ਵੀ ਤੁਸੀਂ ਸਾਰਾ ਕੁਝ ਠੀਕ ਕਰ ਦਿਓ, ਤਾਂ ਦੂਜੀ ਵਾਰੀ ਬੁਲਾਉਂਦੇ ਹੋ। ਕਹਿੰਦੇ ਬਹੁਤ ਕੁਝ ਠੀਕ ਲਿਖਿਆ ਹੈ। ਮੈਂ ਕਿਹਾ ਸਭ ਕੁਝ ਠੀਕ ਲਿਖਿਆ, ਵੀ ਸਾਰਾ ਹੀ ਲਿਖਿਆ, ਵੀ ਇਹ ਵੀ ਨਹੀਂ ਕਰਨਾ, ਇਹ ਵੀ ਨਹੀਂ ਕਰਨਾ, ਪਰ ਇਹ ਤਾਂ ਲਿਖੋ ਵੀ ਕਰਨਾ ਕੀ ਹੈ। ਆਦਮੀ ਨੇ ਸਾਰਾ ਕੁਝ ਇਹੀ ਕਹਿ ਦਿੱਤਾ ਵੀ ਇਹ ਨਹੀਂ ਕਰਨਾ, ਕੀ ਕਰਨਾ ਉਸਨੇ, ਕੁਝ ਕਰਨਾ ਵੀ ਤੇ ਹੈ। ਇਹ ਸਾਡਾ ਹਿਸਾਬ ਕਿਤਾਬ ਬਿਲਕੁਲ ਗਲਤ ਹੈ। ਅਸੀਂ ਉਹਨਾਂ ਚੀਜ਼ਾਂ ਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ ਜਿਹੜੀਆਂ ਨਹੀਂ ਕਰਨੀਆਂ, ਪਰ ਜੋ ਕੁਝ ਕਰਨਾ ਹੈ ਉਹਦੇ ਬਾਰੇ ਇੱਕ ਵੀ ਵਿਆਖਿਆ ਨਹੀਂ ਹੈ। ਤਾਂ ਯਾਦ ਰੱਖਣਾ, ਜਿੰਨਾ ਚਿਰ ਜੋ ਕੁਝ ਕਰਨਾ ਹੈ ਉਹਦੀ ਵਿਆਖਿਆ ਨਾ ਹੋਈ ਤੇ ਬੰਦਾ ਉਹਨਾਂ ਵਿਆਖਿਆਵਾਂ ਵਿੱਚ ਹੀ ਫਸਿਆ ਰਿਹਾ ਵੀ ਜੋ ਕੁਝ ਅਸੀਂ ਨਹੀਂ ਕਰਨਾ, ਧਿਆਨ ਉੱਥੇ ਰਹੇਗਾ, ਪੂਜਾ ਉਹਨਾਂ ਦੀ ਹੋ ਜਾਏਗੀ। ਪੂਜਾ ਤੇ ਧਿਆਨ ਨਹੀਂ ਕਰਨੀ, ਇਹਨਾਂ ਧਿਆਨ ਉਹਨਾਂ ਵਿੱਚ ਹੀ ਬਹਿੰਦਾ ਰਹੇਗਾ। ਇਹ ਸਾਨੂੰ ਸੁਚੇਤ ਰਹਿਣਾ ਚਾਹੀਦਾ। ਇੱਕ ਦੀ ਗੱਲ ਜ਼ਰੂਰ ਕਰੀਏ, ਗੁਰੂ ਸਾਹਿਬ ਨੇ ਪਖੰਡਾਂ ਦਾ ਵਿਰੋਧ ਜ਼ਰੂਰ ਕੀਤਾ ਵੀ ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਿਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਸ਼ਾ ਕੋ ਸੀਸ ਨਿਭਾਇਓ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੇ ਉਹ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਪਰ ਕਿਤੇ ਆਪਾਂ ਉਹਨਾਂ ਦੀ ਨਿੰਦਿਆ ਵਿੱਚ ਹੀ ਨਾ ਸਮਾਂ ਲੰਘਾ ਦੇਈਏ। ਗੁਰੂ ਸਾਹਿਬ ਨੇ ਕਿਹਾ ਜੋ ਕੁਝ ਕਰਨਾ ਤੂੰ ਉਹ ਕਰ, ਤੂੰ ਇੱਕ ਸ਼ਬਦ ਨੂੰ ਜਪ ਤੇ ਉਹਦੇ ਨਾਲ ਧਿਆਨ ਜੋੜ, ਉਹਦੇ ਨਾਲ ਪ੍ਰੇਮ ਕਰ, ਸਿਰਫ ਇਹ ਕਰਨਾ ਗੁਰਮਤਿ ਵਿੱਚ। ਇਹਦੇ ਕਰਨ ਤੇ ਜ਼ਿਆਦਾ ਸਮਾਂ ਲਾ ਤੇ ਜੋ ਕੁਝ ਆਪਾਂ ਨਹੀਂ ਕਰਨਾ ਉਹਦੇ ਵਾਸਤੇ ਸਮਾਂ ਹੀ ਕੋਈ ਨਹੀਂ ਬਚੇਗਾ। ਜੇ ਤੂੰ ਇਹਦੇ ਉੱਤੇ ਸਮਾਂ ਲਾ ਦਿੱਤਾ ਨਾ ਸਾਰਾ, ਤਾਂ ਤੈਨੂੰ ਰੋਕਣਾ ਵੀ ਨਹੀਂ ਪਏਗਾ ਵੀ ਤੂੰ ਇਹ ਨਹੀਂ ਕਰਨਾ। ਜਿਵੇਂ ਇੱਕ ਬੱਚਾ ਮਿੱਟੀ ਖਾਂਦਾ ਹੋਵੇ, ਉਹਦੇ ਹੱਥ ਵਿੱਚੋਂ ਮਿੱਟੀ ਖੋਹ ਲਓ, ਰੋਏਗਾ, ਛੱਡੇਗਾ ਨਹੀਂ ਉਹ। ਪਰ ਮਿੱਟੀ ਖੋਣ ਦੀ ਬਜਾਏ ਉਹਨੂੰ ਇੱਕ ਫੁੱਲ ਦਿਓ ਤਾਂ ਫੁੱਲ ਨੂੰ ਵੇਖ ਕੇ ਫੁੱਲ ਪ੍ਰਤੀ ਲੁਭਾਏਮਾਨ ਹੋ ਜਾਏਗਾ, ਮਿੱਟੀ ਆਪਣੇ ਆਪ ਡਿੱਗ ਪੈਗੀ ਉਹਦੇ ਹੱਥਾਂ ਵਿੱਚੋਂ। ਤਾਂ ਇੱਕ ਧਰਮ ਦਾ ਵਿਗਿਆਨ ਇੱਥੇ ਅੜ ਗਿਆ ਸਾਡੇ ਵਿੱਚ ਆ ਕੇ, ਖਿਆਲ ਰੱਖਣਾ ਸਾਡੀ ਕੌਮ ਵਿੱਚ, ਖਾਸ ਕਰਕੇ ਆਪਣੀ ਗੱਲ ਕਰਨੀ ਚਾਹੀਦੀ ਔਰ ਸਾਡੇ ਪ੍ਰਚਾਰਕਾਂ ਨੂੰ ਸਵੈ ਪੜਚੋਲ ਆਪਣੀ ਗੱਲ ਕਰਨੀ ਚਾਹੀਦੀ ਆਪਣੀ ਕੌਮ ਦੀ। ਅਸੀਂ ਤਾਂ ਆ ਚਾਰ ਪੰਜ ਫਿਰਕੇ ਰੱਖੇ ਹੋਏ ਉਹਨਾਂ ਦੀ ਨਿੰਦਿਆ ਕਰਨ ਵਾਸਤੇ, ਜੋਗੀ ਇਹ ਕਰਦੇ ਨੇ, ਪੰਡਿਤ ਇਹ ਕਰਦਾ, ਮੁੱਲਾ ਇਹ ਕਰਦਾ ਹੈ, ਆਪ ਕੀ ਕਰਨੇ ਅਸੀਂ। ਗੁਰੂ ਸਾਹਿਬ ਨੇ ਤਾਂ ਵਰਤਮਾਨ ਤੇ ਬੋਲਿਆ ਹੈ ਨਾ, ਵਰਤਮਾਨ ਤੇ। ਹੁਣ ਜੇ ਕੋਈ ਆਦਮੀ ਵਰਤਮਾਨ ਤੇ ਬੋਲਦਾ ਤੇ ਕਈ ਸੱਜਣ ਕਹਿੰਦੇ ਨੇ ਤੁਸੀਂ ਜੀ ਗੁਰਮਤ ਦੀ ਵਿਆਖਿਆ ਕਰੋ, ਗੁਰਮਤ ਕਹਿੰਦੇ ਨੇ 500 ਸਾਲ 1000 ਸਾਲ ਪਿੱਛੇ ਬੋਲੋ ਜਾ ਕੇ। ਬੋਲਣਾ ਉਹਨੂੰ ਵੀ ਹੈ, ਵਿਆਖਿਆ ਉਹਦੀ ਵੀ ਹੈ, ਪਰ ਕਿਤੇ ਉਹ ਘਟਨਾ ਨਾ ਵਾਪਰ ਜਾਏ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਵਾਇਣ ਚੇਲੇ ਨੱਚਣ ਗੁਰ ਪੈਰ ਹਿਲਾਇਣ ਫੇਰਨ ਸਿਰ, ਉੱਡ ਉੱਡ ਰਾਵਾਂ ਝਾਟੇ ਪਾਏ ਵੇਖਾ ਲੋਕ ਅਸਹਿ ਕਰ ਜਾਏ। ਪੁਰਾਣਿਆਂ ਦੀਆਂ ਗੱਲਾਂ ਕਰੀ ਗਏ, ਕਹਾਣੀਆਂ ਕਰੀ ਗਏ, ਮਨ ਨੂੰ ਖੁਸ਼ ਕਰ ਲਿਆ, ਸੁਣਾਉਣ ਵਾਲਿਆਂ ਨੇ ਯਾਦ ਕੀਤੀਆਂ ਸਨ ਸੁਣਾ ਦਿੱਤੀਆਂ, ਸੁਣਨ ਵਾਲਿਆਂ ਨੇ ਵੀ ਅੰਦਰ ਫੀਡ ਕਰ ਲਈਆਂ, ਜਮ੍ਹਾਂ ਕਰ ਲਈਆਂ, ਉਹਨਾਂ ਨੇ ਕਿਹਾ ਬਹੁਤ ਵੱਡੀ ਗੱਲ ਸੀ ਇਹ ਸੁਣਾ ਕੇ ਗਏ। ਗੁਰਮਤ ਦੀ ਜਿਹੜੀ ਵਿਆਖਿਆ ਹੈ ਜੇ ਉਹ 1 ਘੰਟੇ ਦੀ ਹੈ ਤਾਂ ਉਹਦਾ ਅੱਧਾ ਘੰਟਾ ਤਾਂ ਅਤੀਤ ਹੋਣਾ ਚਾਹੀਦਾ, ਪਿੱਛੋਂ ਬੈਕ ਵਿੱਚੋਂ ਲੈ ਕੇ ਉਹਦੀ ਸਪੋਰਟ ਦੇਣੀ ਚਾਹੀਦੀ ਜੀਵਨ ਨੂੰ ਵੀ ਪਿੱਛੇ ਕੀ ਹੋਇਆ ਸੀ। ਵਰਤੋਂ ਉਹਦੀ ਜ਼ਰੂਰ ਕਰਨੀ ਹੈ ਪਰ ਅੱਧਾ ਸਮਾਂ ਉਹਦੇ ਨਾਲ ਫਿਰ ਆਪਣੇ ਆਪ ਨੂੰ ਤੋਲ ਕੇ ਵੇਖਣਾ ਉਹਨਾਂ ਨੇ ਇਹ ਕੀਤਾ ਸੀ ਅਸੀਂ ਕੀ ਕਰ ਰਹੇ ਹਾਂ। ਬਾਬਾ ਦੀਪ ਸਿੰਘ ਉਹਨਾਂ ਦਾ ਜੀਵਨ ਇੱਕ ਬੈਕ ਹੈ ਸਾਡੇ ਜੀਵਨ, ਸਾਨੂੰ ਸਹਾਰਾ ਮਿਲਦਾ ਉਹਨਾਂ ਦੇ ਜੀਵਨ ਵਿੱਚ, ਪਰ ਅਸੀਂ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਤੇ ਲੈ ਲਿਆ, ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਵਿੱਚੋਂ ਮੰਗ ਵੀ ਬੜਾ ਕੁਝ ਲਿਆ, ਪਰ ਜਿਹੜਾ ਮੰਗ ਰਿਹਾ ਸੀ ਉਹਨੇ ਤਸਵੀਰ ਵੀ ਵੇਖ ਲਈ ਵੀ ਬਾਬਾ ਜੀ ਦਾ ਸਿਰ ਲੱਥਾ ਹੋਇਆ ਤਲੀ ਤੇ ਰੱਖ ਕੇ ਤੁਰੇ, ਸਿੱਖੀ ਫਿਰ ਵੀ ਪੂਰੀ ਏ ਤੇ ਸਾਡੇ ਤਾਂ ਸਿਰ ਵੀ ਅਜੇ ਨਾਲ ਨੇ, ਸਿੱਖੀ ਸਾਡੇ ਕੋਲ ਫਿਰ ਵੀ ਨਹੀਂ ਹੈ। ਉਹਨਾਂ ਦਾ ਸਿਰ ਵੀ ਲੈ ਗਿਆ ਤਾਂ ਵੀ ਸਿੱਖ, ਲੱਥੇ ਹੋਏ ਸਿਰ ਨਾਲ ਵੀ ਸਿੱਖ ਹੈ ਉਹ ਬਾਬਾ, ਗੁਰਮੁਖ ਹੈ, ਤੇ ਜਿਹੜਾ ਉੱਥੋਂ ਮੰਗ ਰਿਹਾ ਖੜਾ ਹੋ ਕੇ, ਉਹਦੇ ਕੋਲ ਨਾ ਕੇਸ ਨੇ ਨਾ ਉਹਦੇ ਕੋਲ ਸਿੱਖੀ ਭਾਵਨਾ ਹੈ, ਉਹਦੇ ਕੋਲ ਕੁਝ ਵੀ ਨਹੀਂ, ਫਿਰ ਤਾਲਮੇਲ ਕਿਵੇਂ ਬਹਿ ਗਿਆ ਦੋਵਾਂ ਦਾ? ਸਿੱਖੀ ਨੂੰ ਵਪਾਰ ਨਾ ਬਣਾਈਏ, ਇੱਕ ਜੀਵਨ ਹੈ। ਇਸ ਕਰਕੇ ਜਦੋਂ ਇੱਕ ਓਅੰਕਾਰ ਦੀ ਗੱਲ ਚੱਲਦੀ ਤਾਂ ਗੁਰੂ ਸਾਹਿਬ ਨੇ ਇਸ ਪਹਿਲੇ ਹਿੱਸੇ ਵਿੱਚ ਜਪਜੀ ਸਾਹਿਬ ਦੇ ਮੂਲ ਮੰਤਰ ਤੇ ਸੱਚ ਮੰਤਰ ਦਾ ਮਿਸ਼ਨ ਕੀਤਾ। ਭਾਈ ਵੀਰ ਸਿੰਘ ਜੀ ਨੇ ਕਿਹਾ ਕਿ ਗੁਰਪ੍ਰਸਾਦ ਤੋਂ ਅੱਗੇ ਜਿਹੜਾ ਆਦਿ ਸੱਚ ਜੁਗਾਦ ਸੱਚ, ਉਹ ਸੱਚ ਮੰਤਰ ਹੈ। ਦੋਵਾਂ ਨੂੰ ਮਿਲਾ ਕੇ ਜਪਿਆਂ ਜੀਵਨ ਦਾ ਰਸ ਪ੍ਰਾਪਤ ਹੁੰਦਾ। ਤਾਂ ਇਸ ਤਰ੍ਹਾਂ ਇੱਕ ਦੀ ਪ੍ਰੇਰਣਾ ਕੀਤੀ। ਇਹਨਾਂ ਸਾਰੇ ਲਫ਼ਜ਼ਾਂ ਦੇ ਅੰਦਰ ਅੱਗੇ ਜੋ ਵੀ ਲਿਖਿਆ ਗਿਆ ਪਰਮਾਤਮਾ ਦਾ ਸੁਭਾਅ ਦੱਸਿਆ ਗਿਆ ਹੈ। ਉਹਦਾ ਸੁਭਾਵ ਕਿਵੇਂ ਦਾ ਹੈ, ਇੱਕ ਓਅੰਕਾਰ ਕੀ ਹੈ, ਇਹ ਬੜਾ ਲੰਮਾ ਵਿਸ਼ਾ। ਮੈਂ ਤਾਂ ਅੱਜ ਪਹਿਲੇ ਦਿਨ ਸਿਰਫ ਬਾਹਰੋਂ ਬਾਹਰੋਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਤਾਂ ਕਿ ਇਹਦਾ ਬੇਸ ਬਣ ਜਾਏ ਇਸ ਬਾਣੀ ਦਾ ਕੀ ਭਾਵ ਅਰਥ ਹੈ। ਇਹਦੇ ਵਿੱਚ ਇੱਕ ਓਅੰਕਾਰ ਸਤਨਾਮ, ਇਹਦੀ ਵਿਆਖਿਆ ਆਪਾਂ ਕੱਲ੍ਹ ਕਰਨੀ ਗੁਰੂ ਕਿਰਪਾ ਦੁਆਰਾ, ਕਿਉਂਕਿ ਇਹ ਦੋ ਲਫ਼ਜ਼ ਗੁਰਮਤ ਦੇ ਬੜੇ ਮਹਿੰਗੇ ਲਫ਼ਜ਼ ਹਨ। ਅੱਜ ਸਿਰਫ ਆਪਾਂ ਏਕੇ ਦੀ ਗੱਲ ਕੀਤੀ, ਜਿਹੜਾ ਅੱਗੇ ਏਕਾ ਪਿਆ ਹੈ ਨਾ, ਏਕਾ ਸਿਰਫ ਇੱਕ ਮੈਥ ਦਾ ਹੈ, ਗਣਿਤ ਦਾ ਹੈ, ਉਹ ਵਰਨ ਭਾਸ਼ਾ ਦਾ ਨਹੀਂ ਹੈ। ਔਰ ਇੱਕ ਓਅੰਕਾਰ ਲਫ਼ਜ਼ ਤਿੰਨ ਤਰ੍ਹਾਂ ਦੀ ਵਿਦਿਆ ਦਾ ਸੁਮੇਲ ਹੈ ਲਿਖਣ ਵਿੱਚ। ਪਹਿਲਾਂ ਮੈਥ ਏਕਾ ਲਿਆ ਗਿਆ ਹਿਸਾਬ ਦੇ ਵਿੱਚੋਂ, ਅੰਕ ਹੈ। ਓਅੰਗ ਜਿਹੜਾ ਹੈ ਉਹ ਵਰਨਮਾਲਾ ਵਿੱਚੋਂ ਭਾਸ਼ਾ ਵਿੱਚੋਂ ਲਿਆ ਗਿਆ, ਤੇ ਜਿਹੜਾ ਉੱਪਰ ਕਾਰ ਵਾਇਆ ਗਿਆ ਉਹ ਕਲਾ ਦਾ ਹੈ, ਡਰਾਇੰਗ ਦਾ ਹੈ। ਤਿੰਨਾਂ ਨੂੰ ਜੋੜਿਆ ਗਿਆ, ਇਹਦੇ ਭਾਵ ਅਰਥ ਕੀ ਬਣਦੇ ਨੇ ਆਪਾਂ ਕੱਲ੍ਹ ਯਤਨ ਕਰ